ले गमनियों पिख पंथ को होवत रे दे आनंद गावत सतगुर के शब्द उमगे प्रेम बिलंद।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सच खंड है आए चरुख है खुले बारी। वड्या भागा वाले हो तिलक जंजू दे राखे धन धन श्री गुरु तेग बहादुर साहब सच्चे पातशाह दी पवित्र पावन हजूरी च सतगुरां दे पवित्र दरबार गुरुद्वारा श्री दुख निवारण साहब दे पावन दरबार अंदर श्री गुरु ग्रंथ साहब सच्चे पातशाह जी दी पावन हजूरी च नेता प्रति कतर होके हाजरियां भर के सतगुरु जी का पवित्र पावन इतिहास बड़ी श्रद्धा भावना अदब सत्कार सहित आप जी सरवण कर रहे। भाई साहब भाई बिधि चंद जी बादशाह शाहजहान का दूसरा घोड़ा जिस घोड़े का नाम गुलबाग है एक रमली का भेख बना के खोजी का भेख बना के आए ने। भाई बिधि चंद जी जिवें जिवें बादशाह नूं कहिंदे रहे उसे तरह यह गल्लां मनदा चला गया। भाई साहब ने आख्या अद्धी रात दे समय पहला घोड़ा चोरी होया सी ओ घोड़ा किथे आ उहदे बारे भी हुण अद्धी रात नूं ही पता लगेगा। बादशाह ने आख्या जे मैं दिन दे समय ही रात दा माहौल बना दिया ते तुसी दिने ही मैनूं दस दिओ उहदे बदले च 1.25 लाख रुपया मैं तुहानूं होर देवांगा। उस वक्त बादशाह दे हुक्म नाल सारे शहर दे जिन्ने लोग सन लाहौर दे वो घरां च बंद करके दरवाजियां नूं ताले ला दिते। किले नूं दरवाजियां नूं ताले ला दिते शहर दे दरवाजियां नूं ताले ला दिते। भाई साहब बिधि चंद जी कहण लगे बादशाह जिस वेले घोड़ा चोरी होया तूं जिथे सी तूं भी उत्थे चला जा। ਇਹ ਸਮਣ ਬੁਰ ਚ ਚਲਾ ਗਿਆ ਇਹਦੇ ਤਾਲਾ ਵੀ ਬਾਹਰੋਂ ਤਾਲਾ ਲਾ ਦਿੱਤਾ। ਦਰੋਗਾ ਸੁੰਦੇ ਖਾਨ ਇਹਨੂੰ ਆਪ ਭਾਈ ਸਾਹਿਬ ਜੀ ਨੇ ਅੰਦਰ ਬੰਦ ਕਰਕੇ ਤਾਲਾ ਲਾਇਆ। ਜਦੋਂ ਥੋੜਾ ਜਿਹਾ ਹਨੇਰਾ ਪਿਆ ਭਾਈ ਸਾਹਿਬ ਘੋੜੇ ਤੇ ਸਵਾਰ ਹੋਏ ਤੇ ਆਵਾਜ਼ ਮਾਰ ਕੇ ਬਾਦਸ਼ਾਹ ਸ਼ਾਹਜਹਾਨ ਨੂੰ ਦੱਸਿਆ ਬਾਦਸ਼ਾਹ ਪਹਿਲਾ ਘੋੜਾ ਵੀ ਤੇਰਾ ਮੈਂ ਲੈ ਕੇ ਗਿਆ ਸੀ ਮੇਰਾ ਨਾਂ ਬਿਧਿ ਚੰਦ ਛੀਨਾ ਹੈ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹਾਂ ਪਹਿਲਾ ਘੋੜਾ ਰੂਪਾ ਭਾਈ ਕੇ ਗ੍ਰਾਮ ਹੈ ਮਾਲਵੇ ਦੇ ਇਲਾਕੇ ਚ ਨਵਾਂ ਵਸਿਆ ਪਿੰਡ ਉੱਥੇ ਹੈ ਤੇ ਆ ਤੇਰਾ ਦੂਜਾ ਘੋੜਾ ਵੀ ਮੈਂ ਉੱਥੇ ਲੈ ਕੇ ਚੱਲਿਆ ਜੇ ਪਕੜ ਸਕਦਾ ਤਾਂ ਪਕੜ ਲੈ ਜੇ ਘੋੜੇ ਵਾਪਸ ਲੈਣਾ ਚਾਹੁੰਦਾ ਤੇ ਆਪਣੀਆਂ ਫੌਜਾਂ ਲੈ ਕੇ ਆ ਜਾਈਂ ਜਿਹੜੀਆਂ ਤਾਲਿਆਂ ਦੀਆਂ ਚਾਬੀਆਂ ਸਨ ਉਹ ਭਾਈ ਬਿਧਿ ਚੰਦ ਜੀ ਨੇ ਨਾਲ ਦਰਿਆ ਵਗਦਾ ਸੀ ਵਿੱਚ ਸੁੱਟ ਦਿੱਤੀਆਂ। ਜਾਂਦਿਆਂ ਜਾਂਦਿਆਂ ਇਹ ਵੀ ਕਹਿ ਗਏ ਬਿਧਿ ਚੰਦ ਜੀ ਬਾਦਸ਼ਾਹ ਇਹ ਘੋੜਿਆਂ ਦਾ ਹਿਸਾਬ ਕਿਤਾਬ ਮੈਂ ਬਰਾਬਰ ਕਰਕੇ ਚੱਲਿਆ 4 ਲੱਖ ਰੁਪਈਆ ਤੂੰ ਮੈਨੂੰ ਪਹਿਲਾਂ ਦੇਣਾ ਕੀਤਾ ਸੀ 1.25 ਲੱਖ ਰੁਪਈਆ ਹੋਰ ਕਿਹਾ ਸੀ 1.25 ਲੱਖ ਰੁਪਈਆ ਤੇਰੇ ਵੱਲ ਬਣਦਾ ਹੈ ਸਮਝ ਲੈ ਕਿ ਘੋੜਿਆਂ ਦਾ ਮੁੱਲ ਹੈ ਜਿਹੜੀਆਂ ਕਾਠੀਆਂ ਨਾਲ ਲੈ ਕੇ ਚੱਲਿਆ ਉਹਨਾਂ ਦਾ ਵੀ ਮੁੱਲ ਹੈ ਇਹਦੇ ਤੋਂ ਇਲਾਵਾ ਹੋਰ ਤੇਰੇ ਵੱਲ ਪੈਸੇ ਵਧਦੇ ਨੇ ਬਾਦਸ਼ਾਹ ਜੇ ਇੱਥੇ ਦੇ ਦੇਵੇ ਤਾਂ ਤੇਰਾ ਲੇਖਾ ਨਿਬੜ ਜਾਏਗਾ, ਨਹੀਂ ਤਾਂ ਅੱਗੇ ਦਰਗਾਹ ਵਿੱਚ ਤੈਨੂੰ ਦੇਣਾ ਪੈਣਾ। ਇਹ ਕਹਿ ਕੇ ਭਾਈ ਬਿਧੀ ਚੰਦ ਜੀ ਨੇ ਘੋੜੇ ਨੂੰ ਚਾਬਕ ਮਾਰੀ, ਕਿਲੇ ਦੀ ਕੰਧ ਤੋਂ ਟਪਾ ਕੇ ਘੋੜਾ ਦਰਿਆ ਵਿੱਚ ਠਿੱਲਿਆ। ਇੱਕ ਵਾਰ ਘੋੜਾ ਪਾਣੀ ਦੇ ਵਿੱਚ ਕਾਫੀ ਥੱਲੇ ਤੱਕ ਚਲਾ ਗਿਆ, ਪਰ ਘੋੜੇ ਨੇ ਆਪਣਾ ਆਪ ਸੰਭਾਲਿਆ, ਤੈਰਦਾ ਹੋਇਆ ਦਰਿਆ ਪਾਰ ਕਰ ਗਿਆ। ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਰਾਤ ਦਾ ਸਮੇਂ ਚਾਲਾ ਪਾਰ ਗਏ ਨੇ, ਔਰ ਰਸਤੇ ਵਿੱਚ ਜਾਂਦਿਆਂ ਗੁਰੂ ਕੀ ਬਾਣੀ ਪੜ੍ਹਦਿਆਂ ਜਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੇ ਗਮਨਿਓ ਭਿਖ ਪੰਥ ਕੋ, ਹੋਵਤ ਹਿਰਦੇ ਆਨੰਦ।
ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਮਾਲਵੇ ਦੇ ਰਸਤੇ ਨੂੰ ਚੱਲ ਪਏ, ਲਾਹੌਰ ਸ਼ਹਿਰ ਤੋਂ ਚਾਲਾ ਪਾ ਕੇ, ਔਰ ਹਿਰਦੇ ਚ ਬੜੇ ਆਨੰਦ ਨਾਲ ਬੜੀ ਖੁਸ਼ੀ ਨਾਲ ਭਾਈ ਬਿਧੀ ਚੰਦ ਜੀ ਜਾ ਰਹੇ ਹਨ।
ਗਾਵਤ ਸਤ ਗੁਰ ਕੇ ਸ਼ਬਦ, ਉਮਗੇ ਪ੍ਰੇਮ ਬਿਲੰਦ।
ਮਨ ਚ ਬੜੀ ਖੁਸ਼ੀ ਹੈ ਵੀ ਗੁਰੂ ਸਾਹਿਬ ਜੀ ਦਾ ਕਾਰਜ ਹੋ ਗਿਆ, ਸਤਿਗੁਰਾਂ ਦਾ ਕਾਰਜ ਸੰਪੂਰਨ ਹੋ ਗਿਆ। ਇਸ ਕਰਕੇ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦਿਆਂ ਜਾ ਰਹੇ ਨੇ। ਭਾਈ ਬਿਧੀ ਚੰਦ ਜੀ ਗਾਉਂਦੇ ਜਾ ਰਹੇ ਨੇ ਗੁਰਬਾਣੀ ਨੂੰ, ਗੁਰਬਾਣੀ ਦੇ ਸ਼ਬਦਾਂ ਨੂੰ ਗਾਉਂਦੇ ਜਾ ਰਹੇ ਨੇ। ਹਿਰਦੇ ਵਿੱਚ ਬੜਾ ਭਾਰੀ ਪ੍ਰੇਮ, ਬੁਲੰਦ ਪ੍ਰੇਮ ਗੁਰੂ ਦਾ ਭਾਈ ਬਿਧੀ ਚੰਦ ਜੀ ਦੇ ਹਿਰਦੇ ਚ ਉਪਜ ਰਿਹਾ ਹੈ।
ਸ੍ਰੀ ਮੁਖ ਵਾਕ ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ।
ਘੋੜੇ ਤੇ ਸਵਾਰ ਹੋਏ, ਨਾਲੇ ਤਾਂ ਘੋੜਾ ਟੋਰੀ ਜਾ ਰਹੇ ਨੇ, ਘੋੜਾ ਪੋਈਏ ਪਾਇਆ ਹੋਇਆ, ਤੇ ਨਾਲੇ ਰਾਗ ਆਸਾ ਦਾ ਇਹ ਪਾਵਨ ਸ਼ਬਦ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ ਹੈ, ਇਹ ਸ਼ਬਦ ਭਾਈ ਬਿਧੀ ਚੰਦ ਜੀ ਗਾਉਂਦੇ ਜਾ ਰਹੇ ਨੇ ਰਸਤੇ ਵਿੱਚ। ਕੀ ਗਾਉਂਦੇ ਜਾ ਰਹੇ ਨੇ, ਪੜ੍ਹਦੇ ਜਾ ਰਹੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਇਹ ਸ਼ਬਦ ਭਾਈ ਬਿਧੀ ਚੰਦ ਜੀ ਉੱਚੀ ਉੱਚੀ ਆਵਾਜ਼ ਚ ਪੜ੍ਹਦੇ ਜਾ ਰਹੇ ਨੇ। ਆਪਣੇ ਸੇਵਕ ਦੀ ਪਹਿਜ ਗੁਰੂ ਆਪ ਰੱਖਦਾ ਹੈ, ਆਪਣੇ ਸੇਵਕ ਦੀ ਪਤ ਗੁਰੂ ਆਪ ਰੱਖਦਾ ਹੈ, ਆਪਣੇ ਸੇਵਕ ਦੀ ਆਪ ਰੱਖ ਕੇ ਆਪ ਹੀ ਆਪਣੇ ਸੇਵਕ ਨੂੰ ਨਾਮ ਜਪਾਉਂਦਾ ਹੈ, ਆਪੇ ਨਾਮ ਜਪਾਵੈ। ਆਪ ਹੀ ਵਾਹਿਗੁਰੂ ਨਿਰੰਕਾਰ ਆਪਣੇ ਸੇਵਕ ਦੀ ਪੈਜ ਰੱਖ ਕੇ ਆਪਣੇ ਸੇਵਕ ਕੋਲੋਂ ਨਾਮ ਜਪਾਉਂਦਾ ਹੈ।
ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਤਾਵੈ।
ਪਰਮੇਸ਼ਰ ਦੇ ਸੇਵਕ ਦਾ ਜਿੱਥੇ ਜਿੱਥੇ ਵੀ ਕੋਈ ਕਾਰਜ ਹੁੰਦਾ, ਜੈ ਜੈ ਕਾਜ ਕਿਰਤ ਸੇਵਕ ਕੀ, ਜਿੱਥੇ ਜਿੱਥੇ ਵੀ ਸੇਵਕ ਦਾ ਕਾਰਜ ਹੈ, ਜਿੱਥੇ ਵੀ ਸੇਵਕ ਦੀ ਕੋਈ ਕਿਰਤ ਹੈ, ਪਰਮੇਸ਼ਰ ਤਹਾਂ ਤਹਾਂ ਉਠਤਾਵੈ, ਉੱਥੇ ਹੀ ਦੌੜ ਕੇ ਆ ਕੇ ਆਪਣੇ ਸੇਵਕਾਂ ਦੇ ਕੰਮ ਸਵਾਰਦਾ ਹੈ। ਉੱਥੇ ਹੀ ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਆਪ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਸਵਾਰਦੇ ਨੇ, ਐਸਾ ਮੇਰੇ ਸਾਹਿਬ ਜੀ ਦਾ ਅਕਾਲ ਪੁਰਖ ਜੀ ਦਾ ਬਿਰਧ ਹੈ। ਜਿੱਥੇ ਜਿੱਥੇ ਵੀ ਸਾਹਿਬ ਜੀ ਦੇ ਸੇਵਕ ਦਾ ਕੋਈ ਕਾਰਜ ਹੈ, ਸੇਵਕ ਦੀ ਕੋਈ ਕਿਰਤ ਹੈ, ਉੱਥੇ ਉੱਥੇ ਆ ਕੇ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੇ ਸੇਵਕਾਂ ਦਾ ਕਾਰਜ ਕਰਦੇ ਹਨ।
ਸੇਵਕ ਕੋ ਨਿਕਟੀ ਹੋਏ ਦਿਖਾਵੈ।
ਵਾਹਿਗੁਰੂ ਜੀ ਆਪ ਆਪਣੇ ਸੇਵਕ ਨੂੰ ਨਿਕਟਵਰਤੀ ਹੋ ਕੇ ਆਪਣਾ ਸਰੂਪ ਵਿਖਾਉਂਦੇ ਨੇ। ਨਿਕਟੀ ਹੋਏ ਦਿਖਾਵੈ ਦਾ ਮਤਲਬ ਹੈ ਕਿ ਆਪਣੇ ਸੇਵਕ ਦੇ ਬਿਲਕੁਲ ਕੋਲ ਹੋ ਕੇ ਵਰਤ ਕੇ ਆਪਣੇ ਸੇਵਕ ਨੂੰ ਵਿਖਾਉਂਦੇ ਨੇ ਕਿ ਹੇ ਸੇਵਕ, ਮੈਂ ਹਰ ਵੇਲੇ ਤੇਰੇ ਨਾਲ ਹਾਂ, ਅੰਗ ਸੰਗ ਹਾਂ, ਮੈਂ ਤੇਰੇ ਤੋਂ ਪਰੇ ਨਹੀਂ ਹਾਂ, ਤੇਰੇ ਤੋਂ ਦੂਰ ਨਹੀਂ ਹਾਂ, ਮੈਂ ਹਰ ਵੇਲੇ ਤੇਰੇ ਨਾਲ ਹਾਂ। ਐਸਾ ਭਾਵ ਸੇਵਕ ਦੇ ਹਿਰਦੇ ਚ ਪ੍ਰਗਟ ਕਰਕੇ ਵਿਖਾਉਂਦੇ ਹਨ।
ਜੋ ਜੋ ਕਹੇ ਠਾਕਰ ਪੈ ਸੇਵਕ, ਤਤਕਾਲ ਹੋਏ ਆਵੇ।
ਜੋ ਜੋ ਵੀ ਸਾਹਿਬ ਦਾ ਸੇਵਕ ਆਪਣੇ ਮਾਲਕ ਦੇ ਅੱਗੇ ਬੇਨਤੀ ਕਰਦਾ, ਜੋ ਵੀ ਬੇਨਤੀ ਸੇਵਕ ਆਪਣੇ ਮਾਲਕ ਦੇ ਚਰਨਾਂ ਚ ਕਰਦਾ, ਤਾਤਕਾਲ ਉਸੇ ਵੇਲੇ ਉਹ ਕੰਮ ਪਰਮੇਸ਼ਰ ਆਪਣੇ ਸੇਵਕ ਦਾ ਕਰ ਦਿੰਦਾ। ਜੋ ਜੋ ਕਹੇ ਠਾਕੁਰ ਪੈ ਸੇਵਕ, ਆਪਣੇ ਠਾਕੁਰ ਕੋਲ ਸੇਵਕ ਜੋ ਜੋ ਕਹਿੰਦਾ ਹੈ, ਤਾਤਕਾਲ ਹੋਏ ਆਵੇ। ਤਤਕਾਲ ਦਾ ਮਤਲਬ ਹੈ ਉਸੇ ਵਕਤ, ਉਸੇ ਵੇਲੇ ਉਹ ਕਾਰਜ ਸੇਵਕ ਦਾ ਹੋ ਆਉਂਦਾ ਹੈ, ਉਹ ਕਾਰਜ ਸੇਵਕ ਦਾ ਆਪ ਅਕਾਲ ਪੁਰਖ ਜੀ ਕਰ ਦਿੰਦੇ ਹਨ।
ਰਹਾਓ ਤਿਸ ਸੇਵਕ ਕੈ ਹੋ ਬਲਿਹਾਰੀ, ਜੋ ਆਪਣੇ ਪ੍ਰਭ ਪਾਵੈ।
ਉਸ ਸੇਵਕ ਦੇ ਮੈਂ ਸਦਾ ਬਲਿਹਾਰ ਜਾਵਾਂ, ਐਸਾ ਸੇਵਕ ਜਿਹੜਾ ਆਪਣੇ ਪ੍ਰਭੂ ਨੂੰ ਪਰਮੇਸ਼ਰ ਨੂੰ ਪਾਉਂਦਾ, ਜਿਹੜਾ ਸੇਵਕ ਅਕਾਲ ਪੁਰਖ ਪਰਮੇਸ਼ਰ ਨੂੰ ਪਾਉਂਦਾ, ਐਸੇ ਸੇਵਕ ਤੋਂ, ਪਰਮੇਸ਼ਰ ਦੇ ਐਸੇ ਪਿਆਰੇ ਤੋਂ ਮੈਂ ਬਲਿਹਾਰ ਜਾਵਾਂ, ਮੈਂ ਵਾਰੇ ਜਾਵਾਂ, ਕੁਰਬਾਨ ਜਾਵਾਂ, ਘੁੰਮਾਂ ਜਾਵਾਂ, ਵਾਰੀ ਜਾਵਾਂ, ਐਸੇ ਪਰਮੇਸ਼ਰ ਦੇ ਸੇਵਕ ਤੋਂ ਜਿਹੜਾ ਸੇਵਕ ਆਪਣੇ ਨਿਰੰਕਾਰ ਨੂੰ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਪਾਉਂਦਾ ਹੈ।
ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ।
ਇਹੋ ਜਿਹਾ ਜਿਹੜਾ ਪਰਮੇਸ਼ਰ ਦਾ ਸੇਵਕ ਹੈ, ਉਹਦੀ ਸੋਭਾ ਸੁਣ ਕੇ ਮੇਰਾ ਮਨ ਹਰਿਆ ਗਿਆ। ਹਰਿਆ, ਸੋਏ ਦਾ ਇੱਥੇ ਮਤਲਬ ਹੈ ਸੋਭਾ। ਉਹਦੀ ਸੋਭਾ ਸੁਣ ਕੇ, ਵਡਿਆਈ ਸੁਣ ਕੇ ਮੇਰਾ ਮਨ ਹਰਿਆ ਗਿਆ। ਔਰ ਪੰਜਵੇਂ ਪਾਤਸ਼ਾਹ ਕਹਿੰਦੇ, ਇਹੋ ਜਿਹਾ ਜਿਹੜਾ ਸੇਵਕ ਹੈ, ਮੈਂ ਉਹਦੇ ਚਰਨ ਪਰਸਣ ਆਉਂਦਾ, ਮੈਂ ਉਹਦੇ ਚਰਨ ਪਰਸਦਾ, ਮੈਂ ਉਹਦੇ ਚਰਨਾਂ ਨੂੰ ਸਪਰਸ਼ ਕਰਦਾ ਹਾਂ। ਇਹ ਪਵਿੱਤਰ ਪਾਵਨ ਸ਼ਬਦ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗਾਉਂਦੇ ਜਾ ਰਹੇ, ਉੱਚੀ ਉੱਚੀ ਆਵਾਜ਼ ਚ ਪੜ੍ਹਦੇ ਜਾ ਰਹੇ ਨੇ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਇਹ ਸਥਾਈ ਰੱਖੀ ਹੋਈ ਹੈ ਕਿ ਇਹ ਕੰਮ ਮੈਂ ਨਹੀਂ ਕੀਤਾ, ਇਹ ਦੂਜਾ ਘੋੜਾ ਬਾਦਸ਼ਾਹ ਦੇ ਕਿਲੇ ਚੋਂ ਕੱਢ ਕੇ ਲਿਆਂਦਾ, ਇਹ ਕਾਰਜ ਗੁਰੂ ਦਾ, ਗੁਰੂ ਨੇ ਆਪ ਕਰਵਾਇਆ। ਆਪਣੇ ਸੇਵਕ ਦੀ ਪੈਜ, ਆਪਣੇ ਸੇਵਕ ਦੀ ਪੱਤ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਆਪ ਰੱਖੀ ਹੈ। ਆਪਣੇ ਸੇਵਕ ਦੇ ਬਿਰਧ ਬਾਣੇ ਦੀ ਲਾਜ ਗੁਰੂ ਸਾਹਿਬ ਪਰਮੇਸ਼ਰ ਨੇ ਆਪ ਰੱਖੀ ਹੈ। ਇਹ ਪਾਵਨ ਸ਼ਬਦ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਗਾਉਂਦੇ ਜਾ ਰਹੇ ਨੇ।
ਚੋਪਈ ਇਤਿਆਦਕ ਗੁਰ ਸ਼ਬਦਨ ਗਾਵੇ।
ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਸ਼ਬਦ ਨੇ, ਜਿਨ੍ਹਾਂ ਸ਼ਬਦਾਂ ਵਿੱਚ ਪੱਤ ਰੱਖਣ ਦੀ ਵਿਧੀ ਹੈ ਨਾ, ਪੱਤ ਰੱਖਣ ਦੀ ਗੱਲ ਹੈ, ਉਹ ਸ਼ਬਦ ਭਾਈ ਸਾਹਿਬ ਗਾਉਂਦੇ ਜਾ ਰਹੇ ਨੇ, ਇਹ ਵੀ ਪੜ੍ਹਦੇ ਜਾ ਰਹੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਆਪ ਪਰਮੇਸ਼ਰ ਆਪਣੇ ਸੇਵਕਾਂ ਦੀ ਪੈਜ ਜੁਗਾਂ ਜੁਗਾਂਤਰਾਂ ਤੋਂ ਰੱਖਦਾ ਆਇਆ ਹੈ। ਜੁਗਾਂ ਜੁਗਾਂ ਵਿੱਚ ਭਗਤਾਂ ਨੂੰ ਪੈਦਾ ਕਰਕੇ ਉਹਨਾਂ ਦੀ ਪੱਤ, ਉਹਨਾਂ ਦੀ ਪੈਜ ਪਰਮੇਸ਼ਰ ਆਪ ਰੱਖਦਾ। ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਆਪਣੇ ਸੇਵਕਾਂ ਦੀ ਵਡਿਆਈ ਉਹਨਾਂ ਦੇ ਸਿਰ ਤੇ ਰੱਖਦਾ ਹੈ। ਏਦਾਂ ਦੇ ਸ਼ਬਦ ਭਾਈ ਵਿਧੀ ਚੰਦ ਜੀ ਪੜ੍ਹਦੇ ਜਾ ਰਹੇ ਨੇ।
ਗ੍ਰਾਮ ਨਗਰ ਜੋ ਮਗ ਮੈਂ ਆਵੇ,
ਕਿਉਂਕਿ ਰਾਤ ਦਾ ਸਮਾਂ ਸੀ, ਰਾਤ ਨੂੰ ਭਾਈ ਸਾਹਿਬ ਜੀ ਚੱਲੇ ਸਨ ਤੇ ਰਾਤ ਦਾ ਸਮਾਂ ਹੈ, ਇਸ ਕਰਕੇ ਰਸਤੇ ਵਿੱਚ ਜਿਹੜਾ ਕੋਈ ਨਗਰ ਆਉਂਦਾ ਹੈ, ਜਾਂ ਕੋਈ ਛੋਟਾ ਗ੍ਰਾਮ ਜਾਂ ਵੱਡਾ ਸ਼ਹਿਰ ਜਾਂ ਕੋਈ ਵੀ ਨਗਰ ਆ ਰਿਹਾ,
ਵਹਿਰ ਵਹਿਰ ਬਿਨ ਤਰਾਸ ਸਿਧਾਵੇ।
ਭਾਈ ਸਾਹਿਬ ਜੀ ਨਗਰ ਦੇ ਵਿੱਚੋਂ ਨਹੀਂ ਲੰਘਦੇ, ਕਿਉਂਕਿ ਨਗਰ ਦੇ ਵਿੱਚੋਂ ਜਾਣਗੇ, ਲੋਕਾਂ ਨੂੰ ਪਤਾ ਲੱਗੇਗਾ, ਘੋੜੇ ਦਾ ਖੜਾਕ ਆਏਗਾ। ਇਸ ਕਰਕੇ ਭਾਈ ਸਾਹਿਬ ਜੀ ਕੋਈ ਨਗਰ ਗ੍ਰਾਮ ਆਉਂਦਾ ਹੈ ਤੇ ਉਹਦੇ ਬਾਹਰਲੇ ਪਾਸਿਓਂ ਘੋੜਾ ਕੱਢਦੇ ਨੇ, ਘੋੜਾ ਨਗਰ ਦੇ ਵਿੱਚੋਂ ਨਹੀਂ ਕੱਢ ਕੇ ਲੈ ਕੇ ਜਾਂਦੇ, ਨਗਰ ਦੇ ਬਾਹਰ ਬਾਹਰੋਂ ਘੋੜਾ ਬਾਹਰੋਂ ਬਾਹਰ ਕੱਢ ਕੇ ਜਾ ਰਹੇ ਹਨ।
ਧੀਰਜ ਦੇ ਤੇ ਚਲਾਵਤ ਘੋਰਾ,
ਬਿਨਾਂ ਤਰਾਸ ਤੋਂ ਕੋਈ ਡਰ ਨਹੀਂ, ਕੋਈ ਭੈ ਨਹੀਂ, ਕਿਉਂਕਿ ਅਵਸਥਾ ਬਣੀ ਹੋਈ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਗੁਰੂ ਹਰ ਵਕਤ ਮੇਰੇ ਨਾਲ ਹੈ, ਹਰ ਵਕਤ ਮੇਰੇ ਅੰਗ ਸੰਗ ਹੈ। ਜਦੋਂ ਇਹ ਭਾਵ ਬਣਦਾ ਨਾ ਕਿ ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਖਾਲਸਾ ਜੀ ਫਿਰ ਕੋਈ ਡਰ ਨਹੀਂ ਰਹਿੰਦਾ। ਡਰ ਉਦੋਂ ਹੈ, ਭੈ ਉਦੋਂ ਹੈ ਜਦੋਂ ਸਾਡੇ ਅੰਦਰ ਇਹ ਨਿਸ਼ਚਾ ਨਹੀਂ ਹੁੰਦਾ। ਜਦੋਂ ਇਹ ਨਿਸ਼ਚਾ ਹੋਵੇ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਹੂਥੇ, ਫਿਰ ਕੋਈ ਭੈ ਨਹੀਂ। ਭਾਈ ਸਾਹਿਬ ਜੀ ਪੜ੍ਹਦੇ ਜਾ ਰਹੇ ਸਨ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਸ ਕਰਕੇ ਕੋਈ ਡਰ ਨਹੀਂ, ਕੋਈ ਭੈ ਨਹੀਂ। ਭੈ ਤੋਂ ਬਿਨਾਂ ਘੋੜੇ ਨੂੰ ਧੀਰਜ ਦੇ ਕੇ, ਕਿਉਂਕਿ ਘੋੜਾ ਬੜੀ ਤੇਜ਼ੀ ਨਾਲ ਚੱਲਦਾ ਸੀ, ਪੈਂਡਾ ਲੰਮਾ ਤੈਅ ਕਰਨਾ, ਇਸ ਕਰਕੇ ਘੋੜੇ ਨੂੰ ਸਹਿਜੇ ਨਾਲ ਠਰੰਮੇ ਨਾਲ ਤੋਰਦੇ ਨੇ। ਜਿੰਨਾ ਲੰਮਾ ਪੈਂਡਾ ਤੈਅ ਕਰਨਾ ਹੋਵੇ ਘੋੜੇ ਤੇ ਘੋੜੇ ਨੂੰ ਸਹਿਜ ਨਾਲ ਤੋਰਨਾ ਪੈਂਦਾ ਤਾਂ ਜੋ ਘੋੜਾ ਥੱਕੇ ਨਾ। ਜੇ ਤੇਜ਼ ਦੌੜਾਵਾਂਗੇ ਉਹ ਥੱਕ ਜਾਏਗਾ ਥੋੜਾ ਪੈਂਡਾ ਤੈਅ ਕਰਕੇ। ਇਸ ਕਰਕੇ ਭਾਈ ਬਿਧੀ ਚੰਦ ਜੀ ਘੋੜੇ ਨੂੰ ਧੀਰਜ ਦੇ ਕੇ ਠਰੰਮੇ ਨਾਲ ਤੋਰਦੇ ਨੇ।
ਮੰਜ਼ਲ ਪ੍ਰਥਮ ਕੀ ਚਲਨ ਵਿਸਾਲਾ,
ਕਿ ਪਹਿਲੀ ਮੰਜ਼ਲ ਤੈਅ ਕਰਨੀ ਆ, ਬੜਾ ਲੰਮਾ ਪੈਂਡਾ ਤੈਅ ਕਰਨਾ ਘੋੜੇ ਨੇ।
ਰਿਓ ਬੰਦ ਹਿਆ ਪਾਬੋ ਕਾਲਾ,
ਅਚਨ ਚੇਤ ਪਹਿਲੀ ਵਾਰ ਘੋੜਾ ਖੋਲਿਆ ਤੇ ਪਹਿਲੀ ਵਾਰ ਹੀ ਬੜਾ ਲੰਮਾ ਪੈਂਡਾ ਘੋੜੇ ਨੂੰ ਤੈਅ ਕਰਨਾ ਪੈ ਰਿਹਾ, ਕਿਉਂਕਿ ਘੋੜਾ ਪਹਿਲਾਂ ਬੰਨਿਆ ਰਹਿੰਦਾ ਸੀ, ਉਹਦੇ ਤੇ ਕੋਈ ਸਵਾਰ ਨਹੀਂ ਸੀ ਹੁੰਦਾ। ਕਈ ਮਹੀਨੇ ਇੱਕੋ ਕਿੱਲੇ ਤੇ ਘੋੜਾ ਬੰਨਿਆ ਰਹਿੰਦਾ ਸੀ, ਤੇ ਇਸ ਕਰਕੇ ਪਹਿਲਾ ਪੈਂਡਾ ਉਹਨੂੰ ਲੰਮਾ ਬੜਾ ਤੈਅ ਕਰਨਾ ਪੈ ਰਿਹਾ। ਤੋ ਭਾਈ ਬਿਧੀ ਚੰਦ ਜੀ ਉਸੇ ਹਿਸਾਬ ਨਾਲ ਸਹਿਜੇ ਸਹਿਜੇ ਘੋੜੇ ਨੂੰ ਤੋਰਦੇ ਨੇ।
ਮਹਾ ਚਤੁਰ ਸ਼ੁਭ ਬੋਧੇ ਉਪਜਾਵਤ,
ਭਾਈ ਬਿਧੀ ਚੰਦ ਜੀ ਜੋ ਬੜੇ ਸਿਆਣੇ ਹਨ, ਬੁੱਧੀਮਾਨ ਹਨ,
ਆਚੀ ਰੀਤ ਚਲੇ ਹੋ ਮਗ ਜਾਵਤ,
ਬੜੀ ਭਲੀ ਰੀਤ ਨਾਲ ਭਲੀ ਵਿਧੀ ਦੇ ਨਾਲ ਰਸਤੇ ਚ ਤੁਰੇ ਜਾ ਰਹੇ ਨੇ।
ਸਰਤਾ ਜੁਗਲ ਏਕ ਥਲ ਬਹਿ,
ਖਾਲਸਾ ਜੀ ਚਲਦਿਆਂ ਚਲਦਿਆਂ ਉੱਥੇ ਆ ਗਏ ਜਿੱਥੇ ਦੋ ਦਰਿਆ ਲਗਾਤਾਰ ਇਕੱਠੇ ਹੋ ਕੇ ਵਗਦੇ ਹਨ।
ਪਹੁੰਚੇ ਤਹਾਂ ਨੀਰ ਬੱਡ ਹੈ,
ਇੱਥੇ ਬੜਾ ਭਾਰਾ ਪਾਣੀ ਵਗਦਾ ਹੈ। ਇਹ ਕਿਹੜੇ ਦੋ ਦਰਿਆ ਕਿੱਥੇ ਵਗ ਰਹੇ ਨੇ? ਅੱਜ ਇਹਨੂੰ ਆਪਾਂ ਹਰੀ ਕਾ ਪੱਤਣ ਕਹਿੰਦੇ। ਭਾਈ ਸਾਹਿਬ ਉਸ ਰਸਤਿਓਂ ਆਏ ਨੇ ਮਾਲਵੇ ਦੇ ਇਲਾਕੇ ਚ। ਹਰੀ ਕਾ ਜਿਹੜਾ ਪੱਤਣ ਹੈ ਜਿੱਥੇ ਦੋ ਦਰਿਆ ਵਗਦੇ ਹਨ।
ਲੱਖ ਸ਼ੁਭ ਘਾਟ ਉਤਾਰੇ ਉਹ ਕੋਰਾ,
ਉੱਥੇ ਸ਼ੁਭ ਘਾਟ ਵੇਖ ਕੇ, ਕਿਉਂਕਿ ਘੋੜੇ ਨੂੰ ਜ਼ਿਆਦੇ ਪਾਣੀ ਚ ਦੋ ਦਰਿਆ ਵਗਦੇ, ਬੜਾ ਤੇਜ਼ ਪਾਣੀ। ਭਾਈ ਸਾਹਿਬ ਨੇ ਵਿਧੀ ਦੇ ਨਾਲ ਜਿੱਥੇ ਥੋੜਾ ਪਾਣੀ ਵਗਦਾ ਪੱਤਣ ਹੈ ਜਿੱਥੇ, ਉੱਥੇ ਘੋੜੇ ਨੂੰ ਉਸ ਪਾਣੀ ਦੇ ਵਿੱਚ ਠਿੱਲਿਆ ਤੇ ਟੋਰਿਆ।
ਚਰਨਨ ਕੋ ਜਾਨੂ ਲਗ ਬੋਰਾ,
ਤੇ ਪੈਰਾਂ ਤੱਕ ਗੋਡਿਆਂ ਤੱਕ ਭਾਈ ਬਿਧੀ ਚੰਦ ਜੀ ਦੇ ਪਾਣੀ ਆਇਆ ਘੋੜੇ ਤੇ ਬੈਠਿਆਂ ਬੈਠਿਆਂ।
ਤਰ ਕਰ ਪਾਰ ਪਇਓ ਸਭ ਬਾਰੀ,
ਦਰਿਆਈ ਘੋੜਾ ਸੀ, ਦਰਿਆ ਚ ਤਰਨਾ ਜਾਣਦਾ ਸੀ, ਤਰ ਕੇ ਘੋੜਾ ਬੜੀ ਛੇਤੀ ਨਾਲ ਦਰਿਆ ਨੂੰ ਪਾਰ ਕਰਕੇ ਪਾਰਲੇ ਕਿਨਾਰੇ ਜਾ ਪਹੁੰਚਿਆ।
ਲਖੇ ਪੇਵ ਸਭ ਦੂਸਰ ਬਾਰੀ,
ਕਿਉਂਕਿ ਭਾਈ ਬਿਧੀ ਚੰਦ ਜੀ ਦੂਜੀ ਵਾਰ ਆਏ ਸੀ, ਉਹਨਾਂ ਨੂੰ ਰਸਤਾ ਪਤਾ ਸੀ ਸਾਰਾ, ਪਹਿਲਾਂ ਵੀ ਇੱਥੋਂ ਹੀ ਘੋੜਾ ਲੈ ਕੇ ਲੰਘੇ ਸੀ, ਦੂਜੀ ਵਾਰ ਲੰਘੇ ਨੇ ਇੱਥੋਂ। ਇਸ ਕਰਕੇ ਭਾਈ ਬਿਧੀ ਚੰਦ ਜੀ ਰਸਤੇ ਦਾ, ਦਰਿਆ ਦਾ ਜਿਹੜਾ ਪੱਤਣ ਹੈ ਉਹਦਾ ਭੇਦ ਸਾਰਾ ਚੰਗੀ ਤਰ੍ਹਾਂ ਜਾਣਦੇ ਸਨ, ਸਮਝਦੇ ਸਨ।
ਚਲਿਓ ਜਾਤ ਬਿਨ ਪੈ ਬੁੱਧਵਾਨ,
ਬਿਨਾਂ ਡਰ ਤੋਂ ਨਿਡਰ ਹੋਏ ਬੜੇ ਮਹਾਨ ਬੁੱਧੀਮਾਨ ਭਾਈ ਬਿਧੀ ਚੰਦ ਜੀ ਤੁਰੇ ਜਾ ਰਹੇ ਨੇ।
ਆਸਮਾਨ ਮੈਂ ਜਥਾ ਵਿਮਾਨ,
ਏਦਾਂ ਘੋੜਾ ਉੱਡਦਾ ਜਾ ਰਿਹਾ ਜਿਵੇਂ ਆਸਮਾਨ ਚ ਵਿਮਾਨ ਨਹੀਂ ਜਾਂਦਾ ਉੱਡਦਾ ਹੋਇਆ, ਏਦਾਂ ਘੋੜਾ ਉੱਡਦਾ ਚੱਲਿਆ ਜਾ ਰਿਹਾ।
ਪੀਠ ਤੁਰੰਗਮ ਕੋ ਆਨੰਦ,
ਘੋੜੇ ਦੀ ਕੋਠੀ, ਘੋੜੇ ਦੀ ਜਿਹੜੀ ਪਿੱਠ ਹੈ ਉਹਦੇ ਤੇ ਬੜਾ ਆਰਾਮ ਮਿਲ ਰਿਹਾ ਭਾਈ ਬਿਧੀ ਚੰਦ। ਘੋੜਾ ਚੱਲਦਾ ਹੀ ਏਡੇ ਸੋਹਣੀ ਚਾਲ ਨਾਲ ਹੈ ਵੀ ਉਹਦੇ ਤੇ ਬੈਠੇ ਸਵਾਰ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਘੋੜੇ ਤੇ ਬੈਠਾ, ਏਡੀ ਸੋਹਣੀ ਚਾਲ ਘੋੜਾ ਚੱਲ ਰਿਹਾ।
ਮਨੋ ਸੁਰਗ ਸੁਖ ਲਿਓ ਬਿਲੰਦ,
ਘੋੜੇ ਦੀ ਕਾਠੀ ਤੇ ਬੈਠਿਆ ਇੰਨਾ ਸੁਖ ਪੈ ਰਿਹਾ ਮਾਨੋ ਜਿਵੇਂ ਸਵਰਗ ਦਾ ਸੁਖ ਮਿਲਦਾ ਹੋਵੇ, ਜਿਵੇਂ ਸਵਰਗ ਦੇ ਸੁਖ ਦੀ ਪ੍ਰਾਪਤੀ ਹੁੰਦੀ ਹੋਵੇ।
ਬਿਨਾਂ ਡੋਲ ਬਲ ਤੇ ਕਲ ਚਾਲੇ,
ਬਿਨਾਂ ਡੋਲ ਤੋਂ ਘੋੜਾ ਬੜੇ ਬਲ ਦੇ ਨਾਲ ਤੁਰਦਾ ਜਾ ਰਿਹਾ।
ਥੋੜੇ ਕਾਲ ਪਿਆਨ ਵਿਸਾਲੇ,
ਥੋੜੇ ਕਾਲ ਵਿੱਚ, ਥੋੜੇ ਸਮੇਂ ਵਿੱਚ ਘੋੜਾ ਲੰਮਾ ਪੈਂਡਾ ਤੈਅ ਕਰਦਾ, ਚਾਲ ਹੀ ਇਹੋ ਜਿਹੀ ਚੱਲਦਾ, ਵੇਖਣ ਨੂੰ ਲੱਗਦਾ ਜਿਵੇਂ ਹੌਲੇ ਹੌਲੇ ਚੱਲ ਰਿਹਾ, ਪਰ ਥੋੜੇ ਸਮੇਂ ਵਿੱਚ ਹੀ ਘੋੜਾ ਲੰਮਾ ਪੈਂਡਾ ਤੈ ਕਰਦਾ ਜਾ ਰਿਹਾ ਹੈ।
ਰਿਓ ਕਿਤਕ ਦਿਨ ਜਬ ਹੀ ਆਏ,
ਭਾਈ ਸਾਹਿਬ ਸਾਰੀ ਰਾਤ ਚੱਲਦੇ ਰਹੇ ਤਾਰਿਆਂ ਦੀ ਸੇਧ ਵਿੱਚ, ਜਦੋਂ ਥੋੜਾ ਜਿਹਾ ਦਿਨ ਚੜ ਗਿਆ,
ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ,
ਤੇਜ਼ੀ ਨਾਲ ਚੱਲਦੇ ਵੀ ਥੋੜਾ ਜਿਹਾ ਦਿਨ ਚੜ ਗਿਆ ਬਤੀਤ ਹੋ ਗਿਆ, ਤੋ ਭਾਈ ਸਾਹਿਬ ਜੀ ਚਲਦਿਆਂ ਚਲਦਿਆਂ ਰੂਪਾ ਭਾਈ ਕਾ ਜੋ ਗ੍ਰਾਮ ਹੈ ਉੱਥੇ ਤੱਕ ਆ ਗਏ ਹਨ।
ਤੰਬੂ ਨਹੀਂ ਸੰਭੂ ਨਿਹਾਰੇ,
ਜਦੋਂ ਭਾਈ ਬਿਧੀ ਚੰਦ ਜੀ ਰੂਪੇ ਭਾਈ ਕੇ ਨਗਰ ਚ ਪਹੁੰਚੇ, ਵੇਖਿਆ ਵੀ ਉੱਥੇ ਤੰਬੂ ਨੀ ਲੱਗੇ, ਕਨਾਤਾਂ ਨੀ ਲੱਗੀਆਂ ਹੋਈਆਂ, ਕਿਉਂਕਿ ਸਤਿਗੁਰੂ ਜੀ ਨੇ ਉੱਥੇ ਹੀ ਡੇਰਾ ਕੀਤਾ ਸੀ ਜਦੋਂ ਭਾਈ ਸਾਹਿਬ ਗਏ ਸੀ ਘੋੜਾ ਲੈਣ। ਵਾਪਸ ਆਏ ਨੇ ਤੇ ਸਤਿਗੁਰੂ ਜੀ ਉੱਥੋਂ ਚਲੇ ਗਏ ਸੀ ਕਾਂਗੜਪੁਰ। ਜਦੋਂ ਭਾਈ ਬਿਧੀ ਚੰਦ ਜੀ ਰੂਪੇ ਭਾਈ ਕੇ ਪਹੁੰਚੇ ਤੇ ਵੇਖਿਆ ਕਿ ਉੱਥੇ ਨਗਰ ਦੇ ਵਿੱਚ ਕੋਈ ਤੰਬੂ ਨੀ ਲੱਗਾ ਹੋਇਆ, ਕਿਸੇ ਸਿਪਾਹੀ ਦਾ ਕੋਈ ਘੋੜਾ ਨੀ ਬੱਧਾ ਹੋਇਆ।
ਕਿਤ ਗਮ ਨੇ ਗੁਰ ਹਿਰਦੇ ਵਿਚਾਰੇ,
ਭਾਈ ਸਾਹਿਬ ਨੇ ਮਨ ਚ ਸੋਚਿਆ ਵੀ ਸਤਿਗੁਰੂ ਜੀ ਕਿੱਥੇ ਗਏ ਹੋਣਗੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਵੇਲੇ ਕਿੱਥੇ ਡੇਰਾ ਕੀਤਾ ਹੋਵੇਗਾ।
ਕੂਚ ਕਰਿਓ ਇਹ ਥਲ ਤੇ ਕੈਸੇ,
ਅਚਾਨਕ ਸਤਿਗੁਰਾਂ ਨੇ ਜਗ੍ਹਾ ਤੋਂ ਕਿਵੇਂ ਕੂਚ ਕਰ ਦਿੱਤਾ ਹੈ, ਕਿਉਂ ਗਏ ਨੇ ਸਤਿਗੁਰੂ ਜੀ ਇੱਥੋਂ, ਪਤਾ ਨੀ ਕੀ ਕਾਰਨ ਹੈ।
ਕਾਰਨ ਕਵਨ ਰਹੇ ਨੇ ਤੈਸੇ,
ਕੀ ਕਾਰਨ ਹੈ ਕਿ ਸਤਿਗੁਰੂ ਜੀ ਇਹ ਨਗਰ ਤੋਂ ਅਚਾਨਕ ਚੱਲ ਪਏ ਨੇ, ਕਿਸੇ ਹੋਰ ਪਾਸੇ ਨੂੰ ਟੁਰ ਗਏ ਨੇ।
ਗ੍ਰਾਮ ਵਿਖੇ ਤੂਰ ਨਹੀਂ ਆਇਓ,
ਭਾਈ ਬਿਧੀ ਚੰਦ ਜੀ ਛੇਤੀ ਨਾਲ ਪਿੰਡ ਚ ਆਏ। ਜਦੋਂ ਰੂਪੇ ਭਾਈ ਕੇ ਪਿੰਡ ਦੇ ਵਿਚ ਭਾਈ ਸਾਹਿਬ ਨੇ ਘੋੜਾ ਵਾੜਿਆ,
ਬੂਜਨ ਕੀਨੋ ਨਰ ਦ੍ਰਿਸ਼ਟ ਆਇਓ,
ਇੱਕ ਬੰਦਾ ਮਿਲਿਆ ਭਾਈ ਬਿਧੀ ਚੰਦ ਨੂੰ, ਉਹਨੂੰ ਵੇਖ ਕੇ ਭਾਈ ਬਿਧੀ ਚੰਦ ਜੀ ਉਹਨੂੰ ਪੁੱਛਣ ਲੱਗੇ,
ਤਿਸ ਤਬ ਭੰਨਿਓ ਗੁਰ ਕੇ ਆਗੇ,
ਉਹਨੂੰ ਪੁੱਛਿਆ ਭਾਈ ਗੁਰਮੁਖਾ ਸਤਿਗੁਰੂ ਜੀ ਕਿੱਥੇ ਨੇ, ਮਹਾਰਾਜ ਜੀ ਨੇ ਹੁਣ ਕਿਹੜੇ ਨਗਰ ਚ ਪੜਾ ਕੀਤਾ ਹੋਇਆ। ਉਹ ਸੇਵਕ ਸੀ ਗੁਰੂ ਸਾਹਿਬ ਦਾ, ਉਹਨੇ ਅੱਗੋਂ ਜਵਾਬ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਦੱਸਿਆ,
ਕਾਂਗੜਪੁਰ ਨਿਜ ਘਰ ਲੈ ਗਏ ਹੋ।
ਕਹਿਣ ਲੱਗਾ ਜੀ ਜੋਧ ਰਾਏ ਰਾਜਾ ਸੀ ਜੋ ਬੜੇ ਭਾਗਾਂ ਵਾਲਾ ਹੈ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਮਹਾਰਾਜ ਜੀ ਨੂੰ ਆਪਣੇ ਨਗਰ ਕਾਂਗੜਪੁਰ ਜਿੱਥੇ ਉਹਦਾ ਨਗਰ ਹੈ ਉਹਦਾ ਮਹਿਲ ਹੈ ਉੱਥੇ ਉਹ ਸਤਿਗੁਰਾਂ ਨੂੰ ਨਾਲ ਲੈ ਕੇ ਗਿਆ ਹੈ।
ਸੁਣ ਪਰ ਸੰਨ ਮਨ ਵੈ ਕਰ ਚਾਲਾ,
ਇਸ ਵਾਸਤੇ ਸਤਿਗੁਰਾਂ ਨੇ ਇਥੋਂ ਡੇਰੇ ਦਾ ਲੈ ਕੇ ਚਾਲਾ ਮਾਰਿਆ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਸੇਵਕ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਸੁਣਿਆ,
ਕਹਿਤ ਧੰਨ ਗੁਰ ਧੰਨ ਵਿਸਾਲਾ,
ਭਾਈ ਬਿਧੀ ਚੰਦ ਜੀ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ, ਏਦਾਂ ਕਹਿ ਕੇ ਭਾਈ ਬਿਧੀ ਚੰਦ ਜੀ ਕਾਂਗੜਪੁਰ ਨੂੰ ਚੱਲ ਪਏ।
ਯੁਗ ਕੋਸਨ ਤੇ ਉਤਰ ਚਲਾਇਓ,
ਔਰ ਦੋ ਕੋਹ ਦਾ ਪੈਂਡਾ ਭਾਈ ਸਾਹਿਬ ਜੀ ਨੇ ਤੈਅ ਕੀਤਾ ਹੈ,
ਰੇਸ਼ਮ ਡੋਰਨ ਤੇ ਡੋਰੇ ਆਇਓ,
ਤੇ ਕਹਿੰਦੇ ਫਿਰ ਉਥੋਂ ਥੱਲੇ ਉਤਰ ਗਏ ਘੋੜੇ ਤੋਂ ਵੀ। ਹੁਣ ਸਤਿਗੁਰਾਂ ਦੀ ਸਵਾਰੀ ਪਿੱਛੋਂ ਤਾਂ ਮਜਬੂਰੀ ਸੀ ਚੜ ਕੇ ਆਉਣਾ ਸੀ ਲਾਹੌਰ ਤੋਂ, ਪਰ ਹੁਣ ਭਾਵਨਾ ਰੱਖੀ ਵੀ ਗੁਰੂ ਸਾਹਿਬ ਦੀ ਸਵਾਰੀ ਦਾ ਘੋੜਾ ਹੈ, ਤੇ ਭਾਈ ਸਾਹਿਬ ਜੀ ਹੁਣ ਪੈਦਲ ਚੱਲ ਪਏ। ਘੋੜੇ ਦੇ ਗਲ ਦੇ ਵਿੱਚ ਰੇਸ਼ਮ ਦੀ ਡੋਰ ਪਾਈ, ਉਹ ਡੋਰ ਬੰਨ ਕੇ ਨਾਲ ਚੱਲੇ ਆਉਂਦੇ ਨੇ।
ਜਗਮਗ ਜੀਨ ਕਰੇ ਜਿਸ ਕੇਰਾ,
ਔਰ ਘੋੜੇ ਤੇ ਕਾਠੀ ਪਾਈ ਹੋਈ ਹੈ, ਔਰ ਕਾਠੀ ਜਿਹੜੀ ਆ ਉਹ ਜਗਮਗ ਜਗਮਗ ਕਰਦੀ ਹੈ।
ਸਨੇ ਸਨੇ ਚੱਲ ਕਰ ਤਿਸ ਬੇਰਾ,
ਸਨੇ ਸਨੇ ਸਹਿਜੇ ਸਹਿਜੇ ਭਾਈ ਸਾਹਿਬ ਜੀ ਚਲਦਿਆਂ ਚਲਦਿਆਂ ਕਾਂਗੜਪੁਰ ਆ ਰਹੇ ਨੇ।
ਗੁਰ ਡੇਰੇ ਕੋ ਜਬ ਨਿਹਰਾਇਓ,
ਜਦੋਂ ਭਾਈ ਸਾਹਿਬ ਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਣ ਨੇੜੇ ਆ ਗਿਆ,
ਦੇਖਤ ਨਮੋ ਕੀਨ ਸਿਰ ਨਿਆਇਓ,
ਭਾਈ ਬਿਧੀ ਚੰਦ ਜੀ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ, ਸਤਿਗੁਰਾਂ ਦੇ ਡੇਰੇ ਨੂੰ ਦੂਰੋਂ ਹੀ ਅਦਬ ਨਾਲ ਨਮਸਕਾਰ ਕੀਤੀ।
ਅੱਗੇ ਲੱਗਿਓ ਦੀਵਾਨ ਮਹਾਨੂੰ,
ਅੱਗੇ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਹੋਇਆ ਹੈ।
ਰਾਗ ਰੰਗ ਕਰ ਰਹੇ ਸੁਜਾਨੂ,
ਤੇ ਬੜੇ ਸੋਹਣੇ ਰਾਗੀ ਸਤਿਗੁਰਾਂ ਦੇ ਦਰਬਾਰ ਦੇ ਵਿਚ ਕੀਰਤਨ ਕਰ ਰਹੇ ਸਨ।
ਜੋਧ ਮਹੀਪ ਸਮੀਪ ਗੁਸਾਈ,
ਜੋਧ ਰਾਏ ਰਾਜਾ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਬੈਠਾ ਸੀ।
ਸਿਮਰਤ ਸੇਵਕ ਆਲੇ ਆਈ,
ਸਤਿਗੁਰੂ ਜੀ ਯਾਦ ਕਰ ਰਹੇ ਸਨ, ਬੈਠੇ ਨਾ ਫੁਰਨਾ ਕਰ ਰਹੇ ਸੀ ਵੀ ਲੱਗਦਾ ਸਾਡਾ ਸੇਵਕ ਘੋੜਾ ਲੈ ਕੇ ਪਹੁੰਚਣ ਵਾਲਾ। ਗੁਰੂ ਹਰਗੋਬਿੰਦ ਸਾਹਿਬ ਇਦਾਂ ਹਾਲੇ ਆਪਣੇ ਮਨ ਦੇ ਵਿੱਚ ਯਾਦ ਹੀ ਕਰ ਰਹੇ ਸੀ ਆਪਣੇ ਸੇਵਕ ਵਿਧੀ ਚੰਦ ਨੂੰ।
ਇਤਨੇ ਮੈਂ ਆਵਤ ਕੋ ਹੇਰਾ,
ਇੰਨੇ ਨੂੰ ਸਤਿਗੁਰਾਂ ਦੀ ਨਿਗਾਹ ਪਈ ਦੂਰ ਤੇ ਭਾਈ ਵਿਧੀ ਚੰਦ ਜੀ ਨੂੰ ਆਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ।
ਸੰਗ ਤੁਰੰਗਮ ਚਪਲ ਬਡੇਰਾ,
ਮਹਾਰਾਜ ਜੀ ਨੇ ਵੇਖਿਆ ਕਿ ਵਿਧੀ ਚੰਦ ਦੇ ਨਾਲ ਘੋੜਾ ਵੀ ਆ, ਬੜਾ ਸੁੰਦਰ, ਬੜਾ ਚੰਚਲ ਤੇ ਬਲੀ ਘੋੜਾ ਹੈ।
ਉੱਠ ਦੀਵਾਨ ਤੇ ਆਗੂ ਆਏ,
ਸਤਿਗੁਰੂ ਜੀ ਦੀਵਾਨ ਚੋਂ ਉੱਠ ਕੇ ਅੱਗੇ ਆਏ ਘੋੜਾ ਵੇਖਣ ਵਾਸਤੇ, ਆਪਣੇ ਸੇਵਕ ਵਿਧੀ ਚੰਦ ਨੂੰ ਮਿਲਣ ਵਾਸਤੇ। ਦੀਵਾਨ ਚੋਂ ਉੱਠ ਕੇ ਸਤਿਗੁਰੂ ਜੀ ਅੱਗੇ ਆਏ ਹਨ।
ਦੇਖਣ ਕੋ ਬਾਜੀ ਲਲਚਾਏ,
ਸਤਿਗੁਰਾਂ ਦਾ ਮਨ ਲਲਚਾਇਆ ਹੋਇਆ ਵੀ ਘੋੜਾ ਵੇਖੀਏ ਚੱਲ ਕੇ, ਦੂਜਾ ਘੋੜਾ ਕਿਸ ਤਰ੍ਹਾਂ ਦਾ, ਤੇ ਦੂਜੇ ਘੋੜੇ ਨੂੰ ਵੇਖਣ ਵਾਸਤੇ ਸਤਿਗੁਰਾਂ ਦਾ ਮਨ ਕਰਦਾ ਸੀ।
ਉਤਲਾਵਤ ਵਿਧੀਏ ਪਗ ਗਏ,
ਜਦੋਂ ਸਤਿਗੁਰੂ ਜੀ ਅੱਗੇ ਗਏ ਨਾ, ਭਾਈ ਵਿਧੀ ਚੰਦ ਨੇ ਭੱਜ ਕੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ।
ਸੀਸ ਤਰਿਓ ਬੜੇ ਆਨੰਦ ਲਹੇ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੜਾ ਆਨੰਦ ਵਰਤਿਆ ਹਿਰਦੇ ਚ, ਬੜਾ ਹੀ ਆਨੰਦ ਹਿਰਦੇ ਚ ਵਰਤਿਆ।
ਪੂਜਾ ਪਤਰ ਗੁਰ ਉਰ ਦੇ ਉਠਾਇਓ, ਆਪਣੇ ਅੰਗ ਸੰਗ ਗੁਰ ਲਾਇਓ।
ਬਾਂਹ ਫੜ ਕੇ ਭਾਈ ਵਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਚੁੱਕਿਆ ਉਠਾਇਆ, ਤੇ ਬਾਹਾਂ ਤੋਂ ਫੜ ਕੇ ਮੋਢਿਆਂ ਤੋਂ ਫੜ ਕੇ ਉਠਾ ਕੇ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਗੁਰੂ ਹਰਗੋਬਿੰਦ ਸਾਹਿਬ, ਘੁੱਟ ਕੇ ਗਲਵੱਕੜੀ ਚ ਲੈ ਲਿਆ, ਘੁੱਟ ਕੇ ਆਪਣੀ ਛਾਤੀ ਨਾਲ ਭਾਈ ਵਿਧੀ ਚੰਦ ਜੀ ਨੂੰ ਲਾਇਆ।
ਕਹਿਓ ਕੀਨ ਤੈ ਬਾਡੀ ਉਪਕਾਰਾ, ਜੋ ਦੁਸ਼ਕਰ ਅਤ ਕਠਨ ਕਰਾਰਾ।
ਸਾਹਿਬ ਕਹਿਣ ਲੱਗੇ ਭਾਈ ਵਿਧੀ ਚੰਦ ਜੀ, ਬੜਾ ਔਖਾ ਤੇ ਕਠਨ ਕੰਮ ਸੀ ਉਹ ਤੁਸੀਂ ਕਰਕੇ ਆਏ, ਬੜਾ ਵੱਡਾ ਉਪਕਾਰ ਹੋਇਆ ਤੁਹਾਡਾ ਇਹਨਾਂ ਘੋੜਿਆਂ ਤੇ, ਤੁਹਾਡਾ ਬੜਾ ਵੱਡਾ ਭਾਰੀ ਉਪਕਾਰ ਹੋਇਆ, ਜਿਹੜਾ ਬੜਾ ਹੀ ਦੁਸ਼ਕਰ ਔਖਾ ਕੰਮ ਸੀ ਉਹ ਤੁਸੀਂ ਕਰਕੇ ਆਏ ਹੋ।
ਪਾਇਓ ਅਦਕ ਰਿਣ ਸੀ ਸੇ ਹਮਾਰੇ, ਜਾਚੋ ਬਰ ਅਬ ਦੇ ਉਤਾਰੇ।
ਮਹਾਰਾਜ ਜੀ ਕਹਿੰਦੇ ਵਿਧੀ ਚੰਦ, ਅਸੀਂ ਤੇਰੇ ਕਰਜਾਈ ਹੋ ਗਏ, ਅੱਜ ਕਰਜਾਈ, ਅੱਜ ਸਾਡੇ ਸਿਰ ਤੇ ਤੇਰਾ ਰਿਣ ਚੜ ਗਿਆ, ਕਰਜ਼ਾ ਚੜ ਗਿਆ, ਮੰਗ ਜੋ ਮੰਗਣਾ ਤਾਂ ਜੋ ਅਸੀਂ ਆਪਣੇ ਸਿਰ ਤੋਂ ਤੇਰਾ ਕਰਜ਼ਾ ਲਾ ਸਕੀਏ, ਮੰਗ ਲੈ ਜੋ ਮੰਗਣਾ ਭਾਈ ਵਿਧੀ ਚੰਦ, ਤਾਂ ਜੋ ਅਸੀਂ ਤੇਰਾ ਕਰਜ਼ ਆਪਣੇ ਸਿਰ ਤੋਂ ਲਾ ਸਕੀਏ।
ਸੁਣ ਕਰ ਵਿਧੀ ਚੰਦ ਕਰ ਜੋੜੇ,
ਸੁਣ ਕੇ ਭਾਈ ਵਿਧੀ ਚੰਦ ਨੇ ਹੱਥ ਜੋੜੇ।
ਪ੍ਰਭ ਜੀ ਵਰਤੋ ਸਭਈ ਠੋਰੇ,
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਆਪ ਹੀ ਸਾਰੀਆਂ ਥਾਵਾਂ ਤੇ ਵਰਤਦੇ ਹੋ, ਜਿੰਨੀਆਂ ਥਾਵਾਂ ਜਗਾਵਾਂ ਨੇ ਸਭ ਪਾਸੇ ਸਤਿਗੁਰੂ ਜੀ ਤੁਸੀਂ ਆਪ ਵਰਤਦੇ ਹੋ।
ਕਰਜ ਆਪ ਅਰੇ ਆਪ ਚੜਾਵੇ,
ਮਹਾਰਾਜ ਜੀ ਤੁਸੀਂ ਆਪ ਹੀ ਕਰਜ਼ਾ ਬਣਦੇ ਹੋ ਤੇ ਆਪ ਹੀ ਕਰਜ਼ਾ ਚੜਾਉਂਦੇ ਹੋ, ਜਿਹਦੇ ਤੇ ਚੜਾਉਂਦੇ ਹੋ ਉਹਦੇ ਤੇ ਵੀ ਤੁਸੀਂ ਆਪ ਹੀ ਵਰਤਦੇ ਹੋ, ਕਰਜ਼ਾ ਵੀ ਤੁਸੀਂ ਆਪ ਹੋ, ਚੜਾਉਣ ਵਾਲੇ ਵੀ ਤੁਸੀਂ ਆਪ ਹੋ, ਤੇ ਜਿਹਦੇ ਤੇ ਚੜਦਾ ਹੈ ਕਰਜ਼ਾ ਉਹ ਵੀ ਹੈ ਸਤਿਗੁਰੂ ਜੀ ਤੁਸੀਂ ਆਪ ਹੀ ਹੋ।
ਬਹੁਰ ਦੇਣ ਆਪ ਲਲਚਾਵੇ,
ਤੇ ਫਿਰ ਉਹ ਕਰਜ਼ਾ ਦੇਣ ਵਾਸਤੇ ਤੁਸੀਂ ਆਪ ਹੀ ਲਾਲਸਾ ਕਰਦੇ ਹੋ, ਕਰਜ਼ਾ ਚੜਾਉਣ ਵਾਲੇ ਜਿਹਦੇ ਤੇ ਚੜਾਉਂਦੇ ਉਹ ਵੀ ਆਪ ਹੋ, ਕਰਜ਼ ਰੂਪ ਵੀ ਆਪ ਹੋ, ਫਿਰ ਉਹ ਕਰਜ਼ਾ ਲਾਹਣ ਵਾਲੇ ਵੀ ਆਪ ਹੋ, ਤੇ ਜਿਹਦਾ ਕਰਜ਼ਾ ਲੈਂਦਾ ਮਹਾਰਾਜ ਉਹ ਵੀ ਤੁਸੀਂ ਆਪ ਹੀ ਹੋ, ਆਪੇ ਆਪ ਹੀ ਹੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ।
ਇਹ ਸਭ ਤੁਮਰੋ ਚੋਜ ਵਿਡਾਨਾ, ਕਰੋ ਆਪ ਅਰ ਆਪੇ ਠਾਨਾ।
ਮਹਾਰਾਜ ਸਭ ਕੁਝ ਤੁਹਾਡਾ ਚੋਜ ਹੈ, ਤੁਹਾਡੀ ਲੀਲਾ ਹੈ, ਤੇ ਸਤਿਗੁਰੂ ਤੁਸੀਂ ਆਪ ਹੀ ਸਭ ਕੁਝ ਕਰ ਰਹੇ ਹੋ, ਆਪ ਹੀ ਕਰਨ ਵਾਲੇ ਹੋ, ਆਪ ਹੀ ਕਰਾਉਣ ਵਾਲੇ ਹੋ।
ਮੁਝ ਪਰ ਤੋ ਬੋ ਕਰੁਣਾ ਕਰੀ,
ਮਹਾਰਾਜ ਮੇਰੇ ਤੇ ਤੁਸੀਂ ਬੜੀ ਕਰੁਣਾ ਕੀਤੀ ਹੈ, ਮੇਰੇ ਤੇ ਬੜਾ ਭਾਰੀ ਤਰਸ ਤੇ ਦਇਆ ਕੀਤੀ ਹੈ।
ਜਾਚਨ ਕੀ ਅਭਿਲਾਖਾ ਹਰੀ,
ਮਹਾਰਾਜ ਇਹ ਕਿਰਪਾ ਕੀਤੀ ਕਿ ਮੇਰੇ ਅੰਦਰੋਂ ਮੰਗਣ ਦੀ ਇੱਛਾ ਹੀ ਨਹੀਂ ਰਹੀ। ਮੈਂ ਕੀ ਮੰਗਾਂ, ਕੋਈ ਮੰਗਣ ਦੀ ਖੁਆਇਸ਼ ਰੱਖੀ ਨਹੀਂ ਮੇਰੇ ਅੰਦਰ, ਸਭ ਕੁਝ ਹੀ ਦੇ ਦਿੱਤਾ ਪਾਤਸ਼ਾਹ। ਹੁਣ ਮੈਨੂੰ ਕੋਈ ਵੀ ਚੀਜ਼ ਕੁਝ ਵੀ ਮੰਗਣ ਦੀ ਤਮੰਨਾ ਜਾਂ ਇੱਛਾ ਹੀ ਨਹੀਂ ਰਹੀ। ਇਹ ਭਾਰੀ ਕਿਰਪਾ ਤੁਸੀਂ ਕੀਤੀ ਹੈ।
ਦੇਹੋ ਗੁਰੂ ਸੰਗ ਨਾਮ ਕੋ ਰੰਗ,
ਸਤਿਗੁਰੂ ਜੇ ਤੁੱਠੇ ਹੋ ਨਾ ਤੇ ਕਿਰਪਾ ਕਰੋ, ਮੈਨੂੰ ਨਾਮ ਦਾ ਰੰਗ ਬਖਸ਼ੋ। ਭਾਈ ਬਿਧੀ ਚੰਦ ਜੀ ਜੇ ਮੰਗ ਰਹੇ ਨੇ ਤੇ ਕੀ ਮੰਗਦੇ ਨੇ? ਨਾਮ ਦਾ ਰੰਗ। ਕਿਉਂਕਿ ਅਵਸਥਾ ਹੈ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਮਹਾਰਾਜ ਕੀ ਮੰਗਾਂ, ਕੁਝ ਵੀ ਥਿਰ ਨਹੀਂ ਰਹਿਣ ਵਾਲਾ। ਜੇ ਤੁੱਠੇ ਹੋ ਤੇ ਆਪਣੇ ਨਾਮ ਦਾ ਰੰਗ ਬਖਸ਼ੋ। ਮਹਾਰਾਜ ਆਪਣੇ ਨਾਮ ਦੀ ਪ੍ਰੀਤ ਬਖਸ਼ੋ।
ਬੀਤੇ ਬੈਸ ਸੰਤ ਕੇ ਸੰਗ,
ਮਹਾਰਾਜ ਕਿਰਪਾ ਕਰੋ ਮੇਰੀ ਰਹਿੰਦੀ ਉਮਰ ਮਹਾਂਪੁਰਖਾਂ ਦੀ ਸੰਗਤ ਵਿੱਚ ਹੀ ਬੀਤੇ, ਸੰਤ ਜਨਾਂ ਦੀ ਸੰਗਤ ਕਰਦੇ ਹੀ ਮੇਰੀ ਉਮਰਾਂ ਬਤੀਤ ਹੋਵੇ।
ਸੁਣ ਕਰ ਸਤਿਗੁਰ ਭਏ ਪ੍ਰਸੀਨਾ,
ਜਦੋਂ ਭਾਈ ਬਿਧੀ ਚੰਦ ਨੇ ਬਚਨ ਕਹੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ।
ਸਭਨ ਸੁਨਾਵਤੀ ਉਚਰਨ ਕੀਨਾ,
ਸਭ ਨੂੰ ਸੁਣਾ ਕੇ, ਜਿੰਨੀ ਸੰਗਤ ਸੀ ਨਾ ਸਾਰਿਆਂ ਵਿਚ, ਸਭ ਨੂੰ ਸੁਣਾ ਕੇ ਗੁਰੂ ਹਰਗੋਬਿੰਦ ਸਾਹਿਬ ਉੱਚੀ ਆਵਾਜ਼ ਵਿਚ ਬੋਲੇ,
ਬਿਧੀ ਚੰਦ ਛੀਨਾ ਗੁਰਸੀਨਾ, ਸਦਾ ਗੁਰੂ ਕੇ ਰਸ ਮੈਂ ਪੀਨਾ।
ਸਤਿਗੁਰੂ ਜੀ ਨੇ ਵਰ ਦਿੱਤਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਛੀਨਾ ਭਾਈ ਬਿਧੀ ਚੰਦ ਜੀ ਦਾ ਗੋਤਰ ਸੀ, ਕਹਿੰਦੇ ਛੀਨਾ ਬਿਧੀ ਚੰਦ ਗੁਰੂ ਦਾ ਸੀਨਾ ਹੈ। ਸੀਨਾ ਦਾ ਮਤਲਬ ਹੈ ਗੁਰੂ ਖਾਲਸਾ ਜੀ ਹਿਰਦਾ, ਹਿਰਦਾ ਇਹ ਪਿਆਰ ਸੀ ਸਤਿਗੁਰਾਂ ਦਾ। ਮਹਾਰਾਜ ਜੀ ਕਹਿੰਦੇ ਮੇਰਾ ਹਿਰਦਾ, ਮੇਰਾ ਸੀਨਾ ਹੈ ਭਾਈ ਬਿਧੀ ਚੰਦ, ਔਰ ਸਦਾ ਗੁਰੂ ਦੇ ਰੰਗ ਦੇ ਰਸ ਵਿੱਚ ਭਾਈ ਬਿਧੀ ਚੰਦ ਜੀ ਭਿੱਜੇ ਰਹਿਣਗੇ।
ਸਰਬ ਵਿਕਾਰਨ ਤੇ ਔਰ ਹੀਨਾ,
ਇਹਦਾ ਹਿਰਦਾ ਸਾਰੇ ਵਿਕਾਰਾਂ ਤੋਂ ਹੀਣਾ। ਭਾਈ ਬਿਧੀ ਚੰਦ ਦੇ ਹਿਰਦੇ ਚ ਕੋਈ ਵਿਕਾਰ ਨਹੀਂ ਰਿਹਾ, ਇਹਦੇ ਹਿਰਦੇ ਚੋਂ ਸਾਰੇ ਵਿਕਾਰ ਦੂਰ ਹੋ ਚੁੱਕੇ ਨੇ, ਇਹਦਾ ਮਨ ਨਿਰਮਲ ਤੇ ਪਵਿੱਤਰ ਹੋ ਚੁੱਕਾ ਹੈ।
ਹਮਰੇ ਔਰ ਆਨੰਦ ਕੋ ਦੀਨਾ,
ਭਾਈ ਬਿਧੀ ਚੰਦ ਨੇ ਸਾਡੇ ਹਿਰਦੇ ਨੂੰ ਬੜਾ ਆਨੰਦ ਦਿੱਤਾ ਹੈ, ਭਾਈ ਬਿਧੀ ਚੰਦ ਨੇ ਸਾਡੇ ਹਿਰਦੇ ਨੂੰ ਬੜੀ ਭਾਰੀ ਖੁਸ਼ੀ ਦਿੱਤੀ ਹੈ।
ਦੁਸ਼ਕਰ ਕਾਜ ਸੁਗਮ ਕਰ ਲੀਨਾ,
ਬੜਾ ਔਖਾ ਕੰਮ ਸੀ ਘੋੜਾ ਲੈ ਕੇ ਆਉਣਾ, ਦੋਵੇਂ ਘੋੜੇ ਲੈ ਕੇ ਆਉਣੇ ਬੜੇ ਔਖੇ ਸਨ, ਪਰ ਇਸ ਔਖੇ ਕੰਮ ਨੂੰ ਬੜੇ ਸੌਖੇ ਢੰਗ ਨਾਲ, ਸੌਖੇ ਤਰੀਕੇ ਨਾਲ ਭਾਈ ਬਿਧੀ ਚੰਦ ਜੀ ਨੇ ਕੀਤਾ ਹੈ।
ਗੁਰੂ ਸੇਵ ਮੈਂ ਸੁਮਤ ਪਰਬੀਨਾ,
ਗੁਰੂ ਦੀ ਸੇਵਾ ਵਿੱਚ ਭਾਈ ਬਿਧੀ ਚੰਦ ਜੀ ਸੁਮਤ ਵਿੱਚ ਪਰਬੀਨ ਹਨ।
ਇਸ ਕੇ ਸਮ ਸਾਰੇ ਅਪਰ ਨਚੀਨਾ,
ਨਹੀਂ ਹੋਣਾ ਭਾਈ ਬਿਧੀ ਚੰਦ ਜੀ ਤੁਹਾਡੇ ਵਰਗਾ ਹੋਰ ਨਹੀਂ ਹੋਣਾ, ਕੋਈ ਹੋਰ ਨਹੀਂ ਹੋਣਾ ਕੋਈ ਭਾਈ ਬਿਧੀ ਚੰਦ ਜੀ ਇਸ ਕੇ ਸਮਸਰੇ ਅਪਰ ਨਾ ਚੀਨਾ, ਇਹਦੇ ਵਰਗਾ ਮੈਂ ਕਿਸੇ ਹੋਰ ਨੂੰ ਨਹੀਂ ਵੇਖਿਆ।
ਸਭ ਕੋ ਮਨ ਬਿਸਮਾਵਨ ਕੀਨਾ,
ਸਭ ਦੇ ਮਨ ਚ ਬਿਸਮਾਦ ਭਰ ਦਿੱਤਾ ਭਾਈ ਬਿਧੀ ਚੰਦ ਨੇ, ਹੈਰਾਨੀ ਵਾਲਾ ਕੌਤਕ ਕਰ ਵਿਖਾਇਆ ਤੇ ਸਾਰਿਆਂ ਦੇ ਹਿਰਦੇ ਹੈਰਾਨਮਈ ਅਵਸਥਾ ਨਾਲ ਭਰ ਗਏ ਨੇ।
ਕਹੇ ਕਹਾਂ ਲੱਗ ਤੋਏ ਵਡਿਆਈ,
ਹੇ ਭਾਈ ਬਿਧੀ ਚੰਦ ਤੇਰੀ ਵਡਿਆਈ ਕਿੱਥੋਂ ਤੱਕ ਕਹੀਏ, ਤੁਹਾਡੀ ਮਹਿਮਾ ਕਿੱਥੋਂ ਤੱਕ ਬਿਆਨ ਕਰੀਏ।
ਅਤ ਚਾਤੁਰਤਾ ਚਿੱਤ ਉਪਜਾਈ,
ਅਤ ਦੀ ਸਿਆਣਪ ਅਤ ਦੀ ਚਤੁਰਾਈ ਤੁਸੀਂ ਆਪਣੇ ਹਿਰਦੇ ਚ ਧਾਰਨ ਕੀਤੀ ਹੈ।
ਛਲੇ ਸ਼ਾਹ ਜੁੱਤ ਤੁਰਕ ਕਨੇਰੇ,
ਬਾਦਸ਼ਾਹ ਸ਼ਾਹ ਜਹਾਨ ਦੇ ਸਮੇਤ ਬੜੇ ਬੜੇ ਵਜ਼ੀਰਾਂ ਨੂੰ, ਅਫਸਰਾਂ ਨੂੰ, ਅਹਿਲਕਾਰਾਂ ਨੂੰ ਛਲ ਕੇ ਲਿਆਏ ਹੋ, ਉਹਨਾਂ ਨੂੰ ਛਲ ਕੇ ਲੈ ਕੇ ਆਏ ਹੋ।
ਅਚਰਜ ਚਲਤ ਲਖੇ ਨੇ ਤੇਰੇ,
ਤੇਰੇ ਅਚਰਜ ਚਲਤ ਸਨ ਭਾਈ ਬਿਧੀ ਚੰਦ, ਤੇਰੇ ਨਾਲ ਹੈਰਾਨ ਕਰ ਦੇਣ ਵਾਲੇ ਕੌਤਖਾਂ ਨੂੰ ਉਹ ਜਾਣ ਨਹੀਂ ਸਕੇ।
ਜੋਧੇ ਅਰ ਜੇਠਾ ਵਿਦਿਆ ਮਿਲੇ,
ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ। ਲਾਗੇ ਭਾਈ ਜੋਧ ਰਾਏ ਸੀ, ਭਾਈ ਜੇਠਾ ਜੀ ਇਹ ਭਾਈ ਬਿਧੀ ਚੰਦ ਜੀ ਨੂੰ ਮਿਲੇ ਹਨ।
ਸਭ ਹਿਨ ਕਰਿਓ ਸਰਾਹਨ, ਭਲੇ।
ਸਭ ਨੇ ਬੜੀ ਭਾਰੀ ਸਲਾਘਾ ਕੀਤੀ ਭਾਈ ਬਿਧੀ ਚੰਦ ਦੀ।
ਸਾਧ ਸਾਧ ਸਭ ਸਭਾ ਸੁਣਾਵੇ।
ਸਭ ਨੇ ਆਖਿਆ ਸਬਾਸ਼ ਸਬਾਸ਼। ਭਾਈ ਬਿਧੀ ਚੰਦ ਨੂੰ ਸਭ ਨੇ ਸਬਾਸ਼ ਦਿੱਤੀ ਹੈ।
ਇਹ ਕਾਰਜ ਤੋਂ ਹੀ ਬਣ ਆਵੇ।
ਆਖਿਆ ਇਹ ਕੰਮ ਸਿਰਫ ਤੁਸੀਂ ਬਣ ਤੋਂ ਤੁਹਾਡੇ ਕੋਲੋਂ ਹੀ ਹੋ ਸਕਦਾ ਸੀ, ਤੁਹਾਡੇ ਕੋਲੋਂ ਹੀ ਬਣ ਸਕਦਾ ਸੀ।
ਅਪਰ ਕੌਣ ਕਰ ਸਕੇ ਐਸੇ।
ਕੌਣ ਆ ਹੋਰ ਜਿਹੜਾ ਇਹ ਕੰਮ ਤੁਹਾਡੇ ਬਿਨਾਂ ਕਰ ਸਕਦਾ ਸੀ।
ਛਲੇ ਤੁਰਕ ਤੁਰਕੇਸ਼ਰ ਜੈਸੇ।
ਤੁਰਕਾਂ ਨੂੰ ਵੀ ਛਲ ਆਏ ਹੋ, ਤੁਰਕੇਸ਼ਰ ਦੇ ਨਾਲ ਬਾਦਸ਼ਾਹ ਨੂੰ ਵੀ ਛਲ ਆਏ ਹੋ।
ਮਨੋ ਕਲੰਕਤ ਕੀਨੇ ਸਾਰੇ।
ਮਨੋ ਉਹਨਾਂ ਸਾਰਿਆਂ ਨੂੰ ਕਲੰਕਤ ਕਰ ਆਏ ਹੋ, ਬਾਦਸ਼ਾਹ ਦੇ ਸਮੇਤ ਜਿੰਨੇ ਤੁਰਕ ਸਨ ਉਹਨਾਂ ਸਾਰਿਆਂ ਨੂੰ ਕਲੰਕਤ ਕਰ ਆਏ ਹੋ।
ਰਹੇ ਬਿਸੂਰਤ ਕੁਮਤ ਵਿਚਾਰੇ।
ਕੁਮਤ ਨਾਲ ਵਿਚਾਰ ਕੇ ਝੂਰਦੇ ਰਹਿਣਗੇ, ਪਿੱਛੇ ਹੱਥਾਂ ਨੂੰ ਚੱਕ ਮਾਰ ਮਾਰ ਵੇਖਣਗੇ ਵੀ ਆਹ ਕੀ ਬੀਤ ਗਈ ਹੈ ਸਾਡੇ ਨਾਲ, ਆਹ ਕੀ ਭਾਣਾ ਵਰਤ ਗਿਆ।
ਆ ਗੁਲਬਾਗ ਲੀਏ ਗੁਰ ਸੰਗ।
ਆ ਗੁਲਬਾਗ ਘੋੜਾ ਤੁਸੀਂ ਲੈ ਆਇਓ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਲਬਾਗ ਘੋੜਾ ਜੋ ਦੂਜਾ ਲੈ ਕੇ ਆਏ ਭਾਈ ਬਿਧੀ ਚੰਦ ਜੀ, ਉਹ ਮਹਾਰਾਜ ਜੀ ਨੇ ਲਿਆ ਹੈ।
ਮੇਲੇ ਉਹ ਜਾਏ ਦਿਲਬਾਗ ਤੁਰੰਗ।
ਜਿੱਥੇ ਪਹਿਲਾ ਘੋੜਾ ਦਿਲਬਾਗ ਬੱਧਾ ਸੀ ਨਾ, ਉੱਥੇ ਗੁਲਬਾਗ ਨੂੰ ਲਿਆ ਕੇ ਦੂਜੇ ਘੋੜੇ ਨਾਲ ਵਿਛੜੇ ਹੋਏ ਸੀ ਦੋਵੇਂ, ਤੇ ਦਿਲਬਾਗ ਦੇ ਨਾਲ ਗੁਲਬਾਗ ਘੋੜੇ ਨੂੰ ਮਿਲਾਇਆ ਹੈ।
ਪਿਖਤ ਪਰਸ ਪਰ ਜੁਗ ਨਾਏ।
ਜਦੋਂ ਦੋਵਾਂ ਘੋੜਿਆਂ ਨੇ ਇੱਕ ਦੂਜੇ ਨੂੰ ਵੇਖਿਆ, ਜਾਨ ਪੈ ਗਈ ਦੋਵਾਂ ਚ, ਵਿਛੜੇ ਹੋਏ ਸੀ ਨਾ, ਜਦੋਂ ਦੋਵਾਂ ਨੂੰ ਇੱਕ ਦੂਜੇ ਨੂੰ ਵੇਖਿਆ ਇਹਨਾਂ ਚ ਵੀ ਪਿਆਰ ਸੀ ਆਪਸ ਚ, ਤੇ ਵੇਖ ਕੇ ਇਹਨਾਂ ਚ ਜਿੰਦ ਪੈ ਗਈ, ਵੇਖ ਕੇ ਇੱਕ ਦੂਜੇ ਨੂੰ ਹਿਣਕੇ ਹਨ।
ਕਰੇ ਨੇਰ ਦ੍ਵੈ ਕ੍ਰਾਣ ਮਿਲਾਏ।
ਆਪਣੀਆਂ ਨਾਸਾਂ ਦੋਵੇਂ ਮਿਲਾ ਕੇ ਨਾ, ਘੋੜੇ ਇੱਕ ਦੂਜੇ ਨਾਲ ਨਾਸਾਂ ਮਿਲਾ ਕੇ, ਨੱਕਾਂ ਮਿਲਾ ਕੇ, ਮੂੰਹ ਮਿਲਾ ਕੇ ਮਿਲਦੇ ਨੇ।
ਮ੍ਰਿਦੁਲ ਹੀਰੇ ਖਾ ਬੋਲਤ ਭਲੇ।
ਮਿੱਠਾ ਮਿੱਠਾ ਹਿਣਕਦੇ ਨੇ ਆਪਸ ਵਿੱਚ ਇੱਕ ਦੂਜੇ ਨਾਲ, ਮਾਨੋ ਜਿਵੇਂ ਗੱਲਾਂ ਕਰਦੇ ਹੋਣ।
ਜਨ ਯੁਗ ਪ੍ਰਾਤ ਪਿਛੜ ਬੋ ਮਿਲੇ।
ਏਦਾਂ ਮਿਲੇ ਨੇ ਘੋੜੇ ਮਾਨੋ ਜਿਵੇਂ ਦੋ ਵਿਛੜੇ ਹੋਏ ਭਰਾ ਮਿਲਦੇ ਨੇ, ਜਿਵੇਂ ਦੋ ਵਿਛੜੇ ਹੋਏ ਭਰਾਵਾਂ ਦਾ ਮੇਲ ਹੁੰਦਾ ਹੈ।
ਦਾਸਨ ਕੋ ਤਾ ਗੀਤ ਬਥਾਨੀ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ,
ਹਿਆ ਕੀ ਸੇਵਾ ਕਰੋ ਮਾਨੀ।
ਆਖਿਆ ਭਾਈ ਆ ਜਿਹੜਾ ਦੂਜਾ ਘੋੜਾ ਆਇਆ ਇਹਨਾਂ ਦੀ ਸੇਵਾ ਕਰੋ।
ਅਹੇ ਸ਼ਰਮਤ ਬੋ ਮਾਲਿਸ਼ ਕਰੀਏ।
ਕਿਉਂਕਿ ਇਹ ਥੱਕਿਆ ਆਇਆ, ਬੜਾ ਲੰਮਾ ਪੈਂਡਾ ਲਾਹੌਰ ਤੋਂ ਇੱਥੇ ਤੱਕ ਇਹਨੇ ਤੈਅ ਕੀਤਾ, ਇਹਦੀ ਮਾਲਿਸ਼ ਕਰੋ, ਮਾਲਿਸ਼ ਕਰਕੇ ਘੋੜੇ ਨੂੰ ਤੰਦਰੁਸਤ ਕਰੋ।
ਖਾਨ ਪਾਨ ਸਭੇ ਆਗੇ ਧਰੀਏ।
ਖਾਨ ਪਾਨ ਵਾਸਤੇ ਵਧੀਆ ਘਾਹ ਪੱਠਾ ਇਹਨਾਂ ਘੋੜਿਆਂ ਦੇ ਅੱਗੇ ਰੱਖੋ।
ਸੋਪਨ ਕਰ ਜੇਠੇ ਕੋ ਤਬੈ।
ਇਹ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਦੋਵਾਂ ਘੋੜਿਆਂ ਦੀ ਸੇਵਾ ਸੰਭਾਲ ਦੀ, ਉਹ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਸੌਂਪੀ। ਆਖਿਆ ਭਾਈ ਜੇਠਾ ਜੀ, ਇਹਨਾਂ ਦੋਵਾਂ ਘੋੜਿਆਂ ਦੀ ਜ਼ਿੰਮੇਵਾਰੀ ਤੁਹਾਡੀ ਹੈ, ਇਹਨਾਂ ਦੀ ਨਿਗਰਾਨੀ ਤੁਸੀਂ ਰੱਖਣੀ ਹੈ।
ਰਾਖੋ ਤਕੜਾਈ ਬਿਦ ਸਬੈ।
ਭਲੀ ਪ੍ਰਕਾਰ ਨਾਲ ਸਾਰੀ ਤਕੜਾਈ ਇਹਨਾਂ ਘੋੜਿਆਂ ਦੀ ਤੁਸੀਂ ਰੱਖਣੀ ਹੈ, ਇਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਤੁਸੀਂ ਕਰਨਾ।
ਬਿਧੀ ਚੰਦ ਕੀ ਗੈ ਕਰ ਬਾਹੂ।
ਤੇ ਏਦਾਂ ਭਾਈ ਜੇਠਾ ਜੀ ਦੀ ਜ਼ਿੰਮੇਵਾਰੀ ਲਾ ਕੇ ਭਾਈ ਬਿਧੀ ਚੰਦ ਦੀ ਬਾਂਹ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਥੋਂ ਤਬੇਲੇ ਚੋਂ ਚੱਲ ਪਏ।
ਆਏ ਪੁੰਨ ਦੀਵਾਨ ਕੇ ਮਾਹੂ।
ਭਾਈ ਬਿਧੀ ਚੰਦ ਦੀ ਬਾਂਹ ਫੜੀ, ਨਾਲ ਨਾਲ ਟੋਰੇ ਆਉਂਦੇ ਭਾਈ ਬਿਧੀ ਚੰਦ ਨੂੰ ਲੈ ਕੇ ਨਾ, ਤੇ ਦੀਵਾਨ ਵਿੱਚ ਆ ਗਏ, ਸਤਿਗੁਰੂ ਜੀ ਆਪਣੀ ਸਭਾ ਵਿੱਚ ਆ ਗਏ।
ਬਿਕਸਤ ਬੋਲ ਪੂਜਤ ਬਾਤ।
ਮਹਾਰਾਜ ਜੀ ਬੜੇ ਮੁਸਕਰਾਉਂਦੇ ਹੋਏ ਪੁੱਛਦੇ ਹਨ,
ਸਭਨ ਸੁਣਾਵੋ ਸਰਬ ਬਿਰਤਾਂਤ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ, ਏਦਾਂ ਕਰੋ ਵੀ ਹੁਣ ਤੁਸੀਂ ਸਾਰਾ ਪ੍ਰਸੰਗ ਸੁਣਾਓ, ਸਾਰਾ ਬਿਰਤਾਂਤ ਸੁਣਾਓ।
ਕਿਮ ਤੁਰੰਗ ਪੂਰਬ ਕੋ ਆਨਿਓ।
ਤੁਸੀਂ ਪਹਿਲਾ ਘੋੜਾ ਜਿਹੜਾ ਲਿਆਏ ਉਹ ਕਿਵੇਂ ਲਿਆਏ ਸੀ, ਦਿਲਬਾਗ ਘੋੜਾ ਉਹ ਕਿਵੇਂ ਲੈ ਕੇ ਆਏ ਸੀ।
ਮਿਲਿਓ ਸ਼ਾਹ ਸੋ ਕਾਂ ਬਖਾਨਿਓ।
ਬਾਦਸ਼ਾਹ ਨਾਲ ਮਿਲ ਕੇ ਤੁਸੀਂ ਕੀ ਕਿਹਾ ਸੀ, ਬਾਦਸ਼ਾਹ ਨਾਲ ਕੀ ਗੱਲ ਬਾਤ ਕੀਤੀ ਸੀ।
ਆ ਦੂਸਰ ਕੋ ਕੈਸੇ ਹਰਿਓ।
ਆ ਦੂਜਾ ਘੋੜਾ ਕਿਵੇਂ ਲੈ ਕੇ ਆਏ, ਪਹਿਲਾਂ ਕਿਵੇਂ ਲਿਆਏ ਸੀ, ਤੇ ਆ ਦੂਜਾ ਬਾਦਸ਼ਾਹ ਨਾਲ ਮਿਲ ਕੇ ਕਿਵੇਂ ਲਿਆਏ ਹੋ।
ਮਤ ਅੰਦੇ ਸਭ ਕੋ ਕਿਮ ਕਰਿਓ।
ਕਿਵੇਂ ਉਹਨਾਂ ਦੀ ਸਾਰਿਆਂ ਦੀ ਮਤ ਤੇ ਪੜਦਾ ਪਾਇਆ ਤੁਸੀਂ, ਉਹਨਾਂ ਮਤ ਦੇ ਅੰਨਿਆਂ ਨੂੰ ਕੁਝ ਵੀ ਸਮਝ ਨਹੀਂ ਆਉਣ ਦਿੱਤਾ ਤੁਸੀਂ
ਬਿਖਮ ਸਥਾਨ ਤੁਰਗ ਪਟ ਗਾਡੇ
ਬੜਾ ਪੱਕਾ ਮਜ਼ਬੂਤ ਕਿਲਾ ਹੈ ਲਾਹੌਰ ਦਾ ਉਸ ਕਿਲੇ ਦੇ ਵਿੱਚੋਂ ਤੁਸੀਂ ਘੋੜੇ ਲੈ ਕੇ ਆਏ ਹੋ ਕਿਵੇਂ ਲੈ ਕੇ ਆਏ ਹੋ
ਰਹਿਤੇ ਹਜ਼ਾਰੋਂ ਨਰ ਜੈ ਠਾਂਡੇ
ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਖੜੇ ਰਹਿੰਦੇ ਹਨ
ਅਨਕਰੀਤ ਕਰ ਜੈ ਤਕਰਾਈ
ਜਿੱਥੇ ਅਨੇਕਾਂ ਪ੍ਰਕਾਰ ਦੀ ਤਕੜਾਈ ਸਾਵਧਾਨੀ ਪਹਿਰੇਦਾਰ ਪਹਿਰੇ ਤੇ ਖਲੋਤੇ ਪਹਿਰਾ ਦਿੰਦੇ ਨੇ
ਕਿਮ ਉਲੰਘ ਆਏ ਹੋ ਇਸ ਥਾਈ
ਉਹਨਾਂ ਸਾਰਿਆਂ ਨੂੰ ਲੰਘ ਕੇ ਕਿਵੇਂ ਇੱਥੇ ਪਹੁੰਚੇ ਹੋ ਤੁਸੀਂ
ਜਿਨ ਦੇ ਸੋ ਅਤ ਬਿਸਮਾਏ
ਜਿਹਨੇ ਵੀ ਵੇਖਿਆ ਸਭ ਹੈਰਾਨ ਹਨ
ਸੁਣੋ ਜਹਾਂ ਕਹਿ ਨਰ ਸਮੁਦਾਏ
ਦੱਸੋ ਭਾਈ ਵਿਧੀ ਚੰਦ ਜੀ ਕਿਵੇਂ ਲਿਆਏ ਉਹ ਸਾਰੇ ਸੁਣਨਾ ਚਾਹੁੰਦੇ ਨੇ ਜਿੰਨੀ ਸਭਾ ਬੈਠੀ ਹੈ ਸਾਰੇ ਸੁਣਨਾ ਚਾਹੁੰਦੇ ਹਨ
ਅਪਰ ਕੌਣ ਕਰ ਸਾਕੇ ਐਸੇ
ਕਿਉਂਕਿ ਭਾਈ ਵਿਧੀ ਚੰਦ ਜੀ ਜਿਹੋ ਜਿਹਾ ਕੰਮ ਤੁਸੀਂ ਕੀਤਾ ਹੈ ਨਾ ਇਹ ਕੰਮ ਤੁਹਾਡੇ ਬਿਨਾਂ ਹੋਰ ਭਲਾ ਕੌਣ ਕਰ ਸਕਦਾ ਹੈ
ਅਚਰਜ ਲਖੇ ਕਹਿ ਕੀ ਨਸ ਕੈਸੇ
ਸਭ ਅਚਰਜ ਤੇ ਹੈਰਾਨ ਨੇ ਕਹਿੰਦੇ ਨੇ ਭਾਈ ਵਿਧੀ ਚੰਦ ਨੇ ਕੰਮ ਕਿਵੇਂ ਕੀਤਾ ਹੈ
ਬ੍ਰਿੰਦ ਮਸੰਦ ਜੋਧ ਤੇ ਆਦ
ਜਿੰਨੇ ਮਸੰਦ ਜੋਧ ਰਾਏ ਦੇ ਸਮੇਤ ਬੈਠੇ ਨੇ
ਕਹੋ ਗਾਥਾ ਸੁਨ ਹੋਏ ਬਿਸਮਾਦ
ਸਾਰਿਆਂ ਨੂੰ ਦੱਸੋ ਆਪਣੇ ਬਾਰੇ ਕਿ ਕਿਵੇਂ ਘੋੜੇ ਆਂਦੇ ਨੇ ਤੁਸੀਂ ਇਹ ਸਭ ਹੈਰਾਨੀ ਨਾਲ ਸੁਣਨਾ ਚਾਹੁੰਦੇ ਨੇ
ਵਿਦਿਆ ਕਹਿਤ ਪਏ ਹੋ ਸੁਨ ਸਵਾਮੀ
ਜਦੋਂ ਸਤਿਗੁਰਾਂ ਨੇ ਕਿਹਾ ਤੇ ਸੁਣ ਕੇ ਭਾਈ ਵਿਧੀ ਚੰਦ ਜੀ ਕਹਿਣ ਲੱਗੇ ਸਵਾਮੀ ਜੀ ਸੁਣੋ
ਤੁਮ ਸਭ ਜਾਣਤੇ ਅੰਤਰ ਜਾਮੀ
ਮਹਾਰਾਜ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੈ ਜਿਹੜਾ ਮੈਂ ਦੱਸਾਂ ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ ਅੰਤਰਜਾਮੀ ਹੋ
ਮੋਹੇ ਬਦਨ ਤੇ ਸਭ ਤੇ ਸ਼੍ਰੋਣ
ਮਹਾਰਾਜ ਮੇਰੇ ਮੂੰਹ ਤੋਂ ਤੁਸੀਂ ਸਾਰਿਆਂ ਦੇ ਕੰਨਾਂ ਰਾਹੀਂ ਸੁਣਾਉਣਾ ਚਾਹੁੰਦੇ ਹੋ
ਚਾਹੋ ਸੁਣਾਵਨ ਕਰੁਣਾ ਪਾਉਣ
ਮਹਾਰਾਜ ਤੁਸੀਂ ਸਾਰਿਆਂ ਨੂੰ ਸੁਣਾਉਣ ਵਾਸਤੇ ਮੇਰੇ ਮੂੰਹ ਸੁਣਾਉਣਾ ਚਾਹੁੰਦੇ ਹੋ
ਤੋ ਮੈਂ ਕਹੋ ਬਿਰਤੰਤ ਅਬ ਸਾਰਾ
ਮਹਾਰਾਜ ਜੀ ਮੈਂ ਆਪਣਾ ਸਾਰਾ ਬਿਰਤੰਤ ਆਪ ਜੀ ਨੂੰ ਸੁਣਾਉਂਦਾ ਹਾਂ
ਪ੍ਰਥਮ ਉਹ ਬਨ ਕਰ ਕਸਿਆਰਾ
ਸੁਣੋ ਮਹਾਰਾਜ ਤੁਹਾਨੂੰ ਤਾਂ ਪਤਾ ਹੀ ਹੈ ਬਾਕੀ ਸੰਗਤ ਨੂੰ ਦੱਸਣ ਵਾਸਤੇ ਮੈਂ ਦੱਸਦਾ ਮਹਾਰਾਜ ਜਦੋਂ ਮੈਂ ਪਹਿਲਾ ਘੋੜਾ ਲੈਣ ਗਿਆ ਸੀ ਉਦੋਂ ਮੈਂ ਕਸਿਆਰੇ ਦਾ ਰੂਪ ਬਣਾਇਆ ਘਾਹ ਖੋਤਰਨ ਵਾਲੇ ਦਾ ਕਸੇਰਾ ਆਪਣਾ ਨਾਂ ਰਖਾ ਲਿਆ ਤੇ ਕਸਿਆਰੇ ਦਾ ਰੂਪ ਬਣਾ ਕੇ ਮੈਂ ਉਹਨਾਂ ਦੇ ਘਰ ਜਾ ਰਿਹਾ
ਸੇਵ ਹਯਨ ਕੀ ਇਸ ਬਿਦ ਕੀ
ਇਹੋ ਜੇ ਢੰਗ ਨਾਲ ਇਹਨਾਂ ਘੋੜਿਆਂ ਦੀ ਸੇਵਾ ਕੀਤੀ ਕਸਿਆਰਾ ਬਣ ਕੇ ਕਿ ਰਾਤ ਦਿਨ ਮੈਂ ਘੋੜਿਆਂ ਦੀ ਮਾਲਿਸ਼ ਹੀ ਕਰੀ ਜਾਂਦਾ ਸੀ ਉਹਨਾਂ ਨੂੰ ਘਾਹ ਪੱਠਾ ਪਾਉਣਾ ਪਾਣੀ ਪਿਆਉਣਾ ਦਾਣਾ ਪਾਉਣਾ ਏਦਾਂ ਦੀਆਂ ਸਾਰੀਆਂ ਸੇਵਾਵਾਂ ਇਹਨਾਂ ਘੋੜਿਆਂ ਦੀਆਂ ਮੈਂ ਕਰਦਾ ਰਿਹਾ
ਜਿਸ ਕੋ ਦੇਖ ਰੀਜ ਸਭ ਗਏ
ਮੇਰੀ ਸੇਵਾ ਵੇਖ ਕੇ ਘੋੜਿਆਂ ਦੀ ਕੀਤੀ ਸੇਵਾ ਵੇਖ ਕੇ ਸਾਰੇ ਬੜੇ ਖੁਸ਼ ਹੋਏ ਦਰੋਗਾ ਬੜਾ ਖੁਸ਼ ਹੋਇਆ
ਧਰਿਓ ਜੀਨ ਸੋ ਥਾਨ ਨਿਆਰਾ
ਇਹਨਾਂ ਨੇ ਮੈਨੂੰ ਉਹ ਜਗ੍ਹਾ ਵੀ ਵਿਖਾ ਦਿੱਤੀ ਜਿੱਥੇ ਕਾਠੀਆਂ ਰੱਖੀਆਂ ਹੋਈਆਂ ਸੀ ਘੋੜਿਆਂ ਦੋਵਾਂ ਘੋੜਿਆਂ ਦੀਆਂ ਕਾਠੀਆਂ ਜ਼ੀਨ ਕਹਿੰਦੇ ਨੇ ਕਾਠੀ ਨੂੰ ਜਿੱਥੇ ਕਾਠੀਆਂ ਰੱਖੀਆਂ ਹੋਈਆਂ ਸੀ ਉਹ ਜਗ੍ਹਾ ਵੀ ਮੈਨੂੰ ਵਿਖਾ ਦਿੱਤੀ
ਨਿਕਸਨ ਹੇਤ ਭੇਤ ਲੈ ਸਾਰਾ
ਫਿਰ ਮੈਂ ਉਹ ਕਾਠੀਆਂ ਵਾਲੀ ਜਗ੍ਹਾ ਵੀ ਵੇਖ ਲਈ ਉੱਥੋਂ ਫਿਰ ਨਿਕਲਣ ਦਾ ਭੇਤ ਵੇਖਿਆ ਕਿ ਮੈਂ ਕਿਲੇ ਚੋਂ ਕਿਵੇਂ ਨਿਕਲ ਸਕਦਾ ਉਹ ਸਾਰਾ ਭੇਤ ਮੈਂ ਚੰਗੀ ਤਰ੍ਹਾਂ ਵੇਖਿਆ ਜਾਣਿਆ
ਕਰ ਇਕੱਤਰ ਸੇਵਕ ਸਮੁਦਾਈ
ਤੇ ਮਹਾਰਾਜ ਜੀ ਏਦਾਂ ਮੈਂ ਕੁਝ ਦਿਨ ਜਦੋਂ ਬੀਤ ਗਏ ਤੇ ਜਿੰਨੇ ਉੱਥੇ ਨੌਕਰ ਚਾਕਰ ਛਪਾਈ ਸੀ ਮੈਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ
ਸਾਰ ਬਾਰ ਨੀ ਆਨ ਪਿਲਾਈ
ਮੈਂ ਮਹਾਰਾਜ ਜੀ ਜਿਹੜੀ ਚੰਗੀ ਵਧੀਆ ਸ਼ਰਾਬ ਸੀ ਨਾ ਉਹ ਸ਼ਰਾਬ ਮੈਂ ਉਹਨਾਂ ਨੂੰ ਪਿਲਾਈ ਚੰਗੀ ਵਧੀਆ ਸ਼ਰਾਬ ਜਿਹਨੂੰ ਪੀਂਦਿਆਂ ਬੇਹੋਸ਼ ਹੋ ਜਾਣ ਬੇਸੁੱਧ ਹੋ ਜਾਣ ਉਹ ਸ਼ਰਾਬ ਮੰਗਾ ਕੇ ਮੈਂ ਉਹਨਾਂ ਨੂੰ ਪਿਆਈ
ਸਭ ਅਚੇਤ ਪੇ ਲੈ ਨਿਸਕੋਰਾ
ਮਹਾਰਾਜ ਜੀ ਸ਼ਰਾਬ ਪੀ ਕੇ ਸਾਰੇ ਬੇਹੋਸ਼ ਹੋ ਗਏ ਬੇਸੁੱਧ ਹੋ ਗਏ ਕਿਸੇ ਨੂੰ ਖਬਰਸਾਰ ਨਹੀਂ ਰਹੀ ਜਦੋਂ ਅਚੇਤ ਹੋ ਗਏ ਤੇ ਅੱਧੀ ਰਾਤ ਦੇ ਸਮੇਂ ਮਹਾਰਾਜ ਜੀ ਮੈਂ ਪਹਿਲਾ ਘੋੜਾ ਦਿਲਬਾਗ ਖੋਲ ਲਿਆ
ਪਾਏ ਜੀ ਨਰਸਰਨ ਤੇ ਛੋਰਾ
ਰੱਸੀ ਖੋਲ ਦਿੱਤੀ ਘੋੜੇ ਦੀ ਘੋੜੇ ਤੇ ਕਾਠੀ ਦਾ ਮੈਨੂੰ ਪਤਾ ਹੀ ਸੀ ਕਿੱਥੇ ਸੀ ਕਾਠੀ ਕੱਢੀ ਘੋੜੇ ਤੇ ਕਾਠੀ ਪਾ ਕੇ ਕੱਸ ਲਈ।
ਦਿਸ਼ ਦਰਿਆਉ ਦੁਰਗ ਦੀਵਾ,
ਮਹਾਰਾਜ ਜੀ ਦਰਿਆ ਵਾਲੇ ਪਾਸੇ ਜਿਹੜੀ ਕਿਲੇ ਦੀ ਕੰਧ ਹੈ,
ਹਿਆ ਚੜ ਚਾਬਕ ਹੱਥ ਕੀਏ ਛਾਰ,
ਮੈਂ ਉਹ ਕੰਧ ਦੇ ਉੱਤੇ ਘੋੜਾ ਚੜਾ ਦਿੱਤਾ ਤੇ ਕੰਧ ਤੇ ਘੋੜਾ ਚੜਾ ਕੇ ਘੋੜੇ ਕੋਲੋਂ ਛਾਲ ਮਰਵਾਈ, ਚਾਬਕ ਮਾਰ ਕੇ ਘੋੜੇ ਨੂੰ ਦਰਿਆ ਦੇ ਵਿੱਚ ਸੁੱਟਿਆ।
ਸੁਣੋ ਪ੍ਰਭੂ ਜੀ ਕੂਦਿਓ ਐਸੇ,
ਮਹਾਰਾਜ ਜਦੋਂ ਮੈਂ ਘੋੜੇ ਨੂੰ ਚਾਬਕ ਮਾਰੀ ਤੇ ਘੋੜਾ ਏਦਾਂ ਕੁੱਦਿਆ ਕੰਧ ਦੇ ਉੱਤੋਂ, ਏਦਾਂ ਉਹਨੇ ਛਾਲ ਮਾਰੀ,
ਪੰਛੀ ਉੱਡਿਓ ਜਾਤ ਕੋ ਜੈਸੇ,
ਮਹਾਰਾਜ ਏਦਾਂ ਘੋੜੇ ਨੇ ਛਾਲ ਮਾਰੀ, ਮੈਨੂੰ ਉੱਤੇ ਬੈਠਿਆਂ ਨੂੰ ਏਦਾਂ ਲੱਗਦਾ ਸੀ ਜਿਵੇਂ ਕੋਈ ਪੰਛੀ ਉੱਡਦਾ ਜਾ ਰਿਹਾ, ਪੰਛੀ ਦੀ ਮੈਂ ਸਵਾਰੀ ਕਰਕੇ ਜਾ ਰਿਹਾ, ਮਹਾਰਾਜ ਪੰਛੀ ਦੇ ਸਮਾਨ ਉੱਡ ਪਿਆ ਘੋੜਾ।
ਇੱਕ ਵਾਰ ਭਿੱਗਿਓ ਲੱਗ ਬਾਰੀ,
ਇੱਕ ਵਾਰ ਤਾਂ ਘੋੜਾ ਥੱਲੇ ਤੱਕ ਚੰਗਾ ਭਿੱਜ ਗਿਆ,
ਉਨ ਜਾਨ ਨੂੰ ਲੱਗ ਰੱਖ ਪਾ ਪਾਰੀ,
ਫਿਰ ਪਾਣੀ ਗੋਡਿਆਂ ਤੱਕ ਹੀ ਰਿਹਾ ਤੇ ਘੋੜਾ ਦਰਿਆ ਨੂੰ ਤਰਦਾ ਹੋਇਆ ਠਿੱਲ ਕੇ ਪਾਰ ਚਲਾ ਗਿਆ।
ਮਗਨ ਚਿੰਤ ਸਲਤਾ ਤਰ ਆਇਓ,
ਨਿਸ਼ਚਿੰਤ ਹੋ ਕੇ ਮੈਂ ਦਰਿਆ ਪਾਰ ਕਰ ਲਿਆ।
ਸਿਰ ਤੁਨ ਤੁਨ ਹਜ਼ਰਤ ਪਛਤਾਇਓ,
ਉਹਨਾਂ ਨੂੰ ਅਗਲੇ ਦਿਨ ਚੜ੍ਹਦਿਆਂ ਖਬਰ ਹੋਈ ਵੀ ਘੋੜਾ ਹੈ ਹੀ ਨੀ ਕਿਲੇ ਤੇ, ਪਿੱਛੋਂ ਮਹਾਰਾਜ ਸਿਰ ਧੁਨ ਧੁਨ ਕੇ ਪਛਤਾਉਂਦਾ ਰਿਹਾ, ਬਾਦਸ਼ਾਹ ਵੀ ਸਿਪਾਹੀ ਵੀ ਪਛਤਾਉਂਦੇ ਰਹੇ।
ਅਤ ਪ੍ਰਿਆ ਗਏ ਰਿਸੀ ਹੋ ਕੇ ਤਬੇ,
ਮਹਾਰਾਜ ਉਹ ਅਤ ਪਿਆਰਾ ਘੋੜਾ ਸੀ ਉਹਨਾਂ ਦਾ ਦਿਲਵਾਗ, ਜਦੋਂ ਗਿਆ ਤੇ ਉਹਨੂੰ ਬੜਾ ਗੁੱਸਾ ਲੱਗਾ ਬਾਦਸ਼ਾਹ ਨੂੰ।
ਚਾਰ ਲੱਛ ਲਿਓ ਖੋਜੈ ਜਬੇ,
ਉਹਨੇ ਆਖਿਆ ਜਿਹੜਾ ਖੋਜ ਦੱਸੇਗਾ ਘੋੜੇ ਦੀ ਮੈਂ ਉਹਨੂੰ 4 ਲੱਖ ਰੁਪਇਆ ਦਿਆਂਗਾ। ਉਹਨੇ ਇਨਾਮ ਦੇਣ ਵਾਸਤੇ ਢੰਡੋਰਾ ਪਿੱਟ ਦਿੱਤਾ ਕਿ ਮੈਂ ਉਹਨੂੰ 4 ਲੱਖ ਰੁਪਇਆ ਦਿਆਂਗਾ।
ਮੈਂ ਪੁਨ ਗਇਓ ਦੂਸਰੇ ਹੇਤ,
ਜਦੋਂ ਮਹਾਰਾਜ ਮੈਂ ਦੂਜਾ ਘੋੜਾ ਲੈਣ ਵਾਸਤੇ ਉੱਥੇ ਪਹੁੰਚਿਆ,
ਉਤਰੇ ਉਹ ਧਰਮਸ਼ਾਲਾ ਇਤ ਭੇਤ,
ਮੈਂ ਧਰਮਸ਼ਾਲਾ ਚ ਉਤਰਿਆ ਜਾ ਕੇ ਭੇਤ ਲੈਣ ਵਾਸਤੇ ਵੀ ਸ਼ਹਿਰ ਦਾ ਕੀ ਮਾਹੌਲ ਹੈ, ਪਹਿਲਾ ਘੋੜਾ ਚੋਰੀ ਹੋਇਆ ਉਹਦਾ ਰੋਲਾ ਕਿਹੋ ਜਿਹਾ, ਮੈਂ ਇਹ ਸਾਰਾ ਭੇਤ ਲੈਣ ਵਾਸਤੇ ਪਹਿਲਾਂ ਧਰਮਸ਼ਾਲਾ ਵਿੱਚ ਗਿਆ।
ਡਿੰਡਮ ਫਿਰਤ ਸੁਣਿਓ ਮੈਂ ਜਬੇ,
ਉੱਥੇ ਧਰਮਸ਼ਾਲਾ ਵਿੱਚ ਬੈਠਿਆਂ ਮੈਂ ਢੰਡੋਰੇ ਦੀ ਆਵਾਜ਼ ਸੁਣੀ, ਇੱਕ ਢੰਡੋਰਾ ਪਿੱਟਣ ਵਾਲਾ ਡਿੰਡਮ ਪਿੱਟਣ ਵਾਲਾ ਉੱਥੇ ਆ ਪਹੁੰਚਿਆ, ਉਹਦੇ ਕੋਲੋਂ ਉਹਦੀ ਆਵਾਜ਼ ਸੁਣੀ,
ਖੋਜੀ ਬਣਿਓ ਚੈਤ ਜੈ ਤਬੇ,
ਮਹਾਰਾਜ ਬਸ ਸੁਣਦਿਆਂ ਸਾਰ ਮੈਨੂੰ ਵਿਧੀ ਮਿਲ ਗਈ, ਮੈਂ ਖੋਜੀ ਦਾ ਰੂਪ ਬਣਾ ਲਿਆ, ਮੈਂ ਦੁਬਾਰਾ ਫਿਰ ਖੋਜੀ ਦਾ ਵੇਸ ਬਣਾ ਲਿਆ।
ਸੁਨੀ ਸ਼ਾਹ ਸੁਧ ਖੋਜੀ ਆਇਓ,
ਬਾਦਸ਼ਾਹ ਕੋਲ ਖਬਰ ਪਹੁੰਚ ਗਈ, ਕਿਸੇ ਤਰੀਕੇ ਉਹਨੂੰ ਪਤਾ ਲੱਗਾ ਕਿ ਮੇਰੇ ਨਗਰ ਚ ਖੋਜੀ ਆਇਆ ਜਿਹੜਾ ਘੋੜੇ ਬਾਰੇ ਦੱਸ ਸਕਦਾ।
ਬਾਂਚਤ ਹੁਤੋ ਸਮੀਪ ਬੁਲਾਇਓ,
ਉਹਨੂੰ ਅੱਗੇ ਚਾਹੀਦਾ ਸੀ, ਉਹਨੇ ਮੈਨੂੰ ਆਪਣੇ ਕੋਲ ਸੱਦ ਲਿਆ ਬਾਦਸ਼ਾਹ ਨੇ।
ਬੇਸ ਤਰਿਓ ਅਸ ਹਿੰਦੁਸਤਾਨੀ,
ਮਹਾਰਾਜ ਮੈਂ ਹਿੰਦੁਸਤਾਨੀ ਬੇਸ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਸੀ।
ਮੈਂ ਕਿਸ ਹੂੰ ਤੇ ਗਇਓ ਪਛਾਣੀ,
ਕਿਸੇ ਕੋਲੋਂ ਪਛਾਣਿਆ ਨਹੀਂ ਗਿਆ, ਮਹਾਰਾਜ ਮੈਂ ਇਹੋ ਜਿਹਾ ਭੇਸ ਬਣਾਇਆ ਕੋਈ ਪਛਾਣ ਨਹੀਂ ਸਕਿਆ।
ਰਮਲ ਗਣਕ ਅਰ ਸ਼ਗੁਨ ਵਿਚਾਰਨ,
ਮੈਂ ਜਾ ਕੇ ਰਮਲ ਦਾ ਭੇਖ ਬਣਾਇਆ, ਗਣਕ ਦੀ ਵਿਚਾਰ ਸ਼ਗਨਾਂ ਦੀ ਵਿਚਾਰ ਕੀਤੀ।
ਇਹ ਗੁਣ ਮੋ ਮੈਂ ਕੀ ਨਹੀਂ ਉਚਾਰਨ,
ਮੈਂ ਉਹਨਾਂ ਨੂੰ ਦੱਸਿਆ ਜੀ ਮੇਰੇ ਚ ਆਹ ਗੁਣ ਹੈ, ਮੈਂ ਰਮਲ ਤੇ ਗਣਕ ਦੀ ਵਿਦਿਆ ਨੂੰ ਵਿਚਾਰਦਾ ਹਾਂ।
ਸ਼ਾਹ ਹਿਰਦੇ ਬੋ ਪਾਤ ਦ੍ਰਿੜਾਇਓ,
ਮਹਾਰਾਜ ਇਹੋ ਜਿਹੀਆਂ ਗੱਲਾਂ ਚ ਲਾਇਆ ਕਿ ਬਾਦਸ਼ਾਹ ਦਾ ਮਨ ਪੱਕ ਗਿਆ ਮੇਰੀਆਂ ਗੱਲਾਂ ਸੁਣ ਕੇ, ਉਹਨੇ ਮੇਰੀਆਂ ਗੱਲਾਂ ਆਪਣੇ ਹਿਰਦੇ ਚ ਪੱਕੀਆਂ ਕਰ ਲਈਆਂ।
ਹਿਆ ਕੋ ਖੋਜ ਲਿਓ ਮਨ ਪਾਇਓ,
ਤੇ ਮਹਾਰਾਜ ਉਹਨੇ ਆਖਿਆ ਵੀ ਮੇਰਾ ਘੋੜਾ ਖੋਜ ਕੇ ਮੈਨੂੰ ਦੱਸਣਾ ਕਰ।
ਅਸ ਗੁਲ ਬਾਗ ਪਾਸ ਲੈ ਗਇਓ,
ਮਹਾਰਾਜ ਮੈਂ ਆਖਿਆ ਵੀ ਜਿੱਥੋਂ ਚੋਰੀ ਹੋਇਆ ਉੱਥੇ ਲੈ ਚਲੋ, ਉਹ ਮੈਨੂੰ ਦੂਜਾ ਘੋੜਾ ਜਿਹੜਾ ਗੁਲਬਾਗ ਹੈ ਇਹਦੇ ਕੋਲ ਲੈ ਗਏ।
ਜਿਮ ਮੈਂ ਕਹਿ ਤਰੇ ਹੋ ਤਿਮ ਕੀਓ,
ਮਹਾਰਾਜ ਮੈਂ ਜਿਵੇਂ ਜਿਵੇਂ ਕਹਿੰਦਾ ਰਿਹਾ ਬਾਦਸ਼ਾਹ ਉਸੇ ਤਰ੍ਹਾਂ ਮੇਰੀਆਂ ਗੱਲਾਂ ਮੰਨਦਾ ਚਲਾ ਗਿਆ।
ਜੀਨ ਪਵਾਏ ਪਠਾਇਓ ਡੇਰੇ,
ਉਹਨਾਂ ਨੇ ਦੂਜੇ ਘੋੜੇ ਤੇ ਵੀ ਕਾਠੀ ਪਾ ਕੇ ਮੇਰੇ ਘੋੜਾ ਤਿਆਰ ਕਰਕੇ ਮੇਰੇ ਕੋਲ ਭੇਜ ਦਿੱਤਾ।
ਸੰਮਨ ਬੁਰਜ ਗਇਓ ਤਿਸ ਬੇਰੇ,
ਆਪ ਬਾਦਸ਼ਾਹ ਸੰਮਨ ਬੁਰਜ ਵਿੱਚ ਚਲਾ ਗਿਆ, ਮੈਂ ਆਪ ਵੀ ਕਿਹਾ ਸੀ ਕਿ ਤੂੰ ਉੱਥੇ ਚਲਾ ਜਾ, ਬਾਦਸ਼ਾਹ ਸੰਮਣ ਬੁਰਜ ਵਿੱਚ ਚਲਾ ਗਿਆ।
ਤਿਸ ਨੀਚੇ ਟਿਗ ਮੈਂ ਹਰ ਕੋਰਾ,
ਥੱਲੇ ਘੋੜਾ ਰਹਿ ਗਿਆ ਤੇ ਦੂਜਾ ਮੈਂ ਘੋੜੇ ਦੇ ਕੋਲ ਰਹਿ ਗਿਆ।
ਤਾਰੇ ਮਾਰ ਦੀਏ ਸਭ ਪੋਰਾ,
ਜਿੰਨੇ ਕਿਲੇ ਦੇ ਦਰਵਾਜੇ ਸੀ ਤਾਲੇ ਮਾਰ ਦਿੱਤੇ, ਸਾਰਿਆਂ ਨੂੰ ਦਰਵਾਜਿਆਂ ਨੂੰ ਤਾਲੇ ਮਾਰ ਦਿੱਤੇ।
ਭਇਓ ਇਕਾਂਕੀ ਸਭ ਅਟਕਾਏ,
ਸਭ ਨੂੰ ਅਟਕਾ ਕੇ ਨਾ ਅੰਦਰ ਬੰਦ ਕਰਕੇ ਮੈਂ ਕੱਲਾ ਹੀ ਰਹਿ ਗਿਆ ਬਾਹਰ ਘੋੜੇ ਦੇ ਕੋਲ।
ਕਰੇ ਕੈਦ ਜਨ ਬਸ ਨਾ ਬਸਾਏ,
ਏਦਾਂ ਕੈਦ ਕਰ ਲਿਆ ਉਹਨਾਂ ਸਾਰਿਆਂ ਨੂੰ ਵੀ ਉਹਨਾਂ ਦਾ ਕੋਈ ਬਸ ਨਾ ਚੱਲ ਸਕੇ।
ਸ਼ਾਹ ਸੰਗ ਮੈਂ ਬੋਲਤ ਰਹਿਓ,
ਮਹਾਰਾਜ ਜੀ ਬਾਦਸ਼ਾਹ ਦੇ ਨਾਲ ਮੈਂ ਗੱਲਾਂ ਬਾਤਾਂ ਕਰਦਾ ਰਿਹਾ।
ਦਿਓ ਖੋਜ ਮੈਂ ਸਭ ਹੀ ਲਇਓ,
ਬਾਦਸ਼ਾਹ ਆਵਾਜ਼ ਮਾਰ ਕੇ ਪੁੱਛਦਾ ਸੀ ਮੈਨੂੰ ਖੋਜੀਆ ਦੱਸ ਮਿਲਿਆ ਕਿ ਨਹੀਂ ਕੋਈ ਖੋਜ, ਤੇ ਮੈਂ ਉਹਨੂੰ ਜਵਾਬ ਦਿੰਦਾ ਰਿਹਾ ਲਾਰਾ ਲਾ ਕੇ ਵੀ ਮਿਲ ਚੱਲਿਆ, ਬਸ ਨਾ ਲੱਭਦਾ ਹੁਣ ਘੋੜੇ ਦਾ ਪਤਾ ਲੱਗ ਗਿਆ। ਮਹਾਰਾਜ ਏਦਾਂ ਮੈਂ ਉਹਨੂੰ ਲਾਰਾ ਲਾਈ ਰੱਖਿਆ।
ਪੂਜਨ ਲੱਗਿਓ ਸ਼ਾਇਸ ਖੋਜ,
ਬਾਦਸ਼ਾਹ ਘੋੜੇ ਦੇ ਖੋਜ ਬਾਰੇ ਪੁੱਛਣ ਲੱਗ ਪਿਆ।
ਗਇਓ ਸੱਚ ਤਬ ਸਤ ਗੁਰਯੋਜ,
ਮਹਾਰਾਜ ਤੁਹਾਡਾ ਬਲ ਪ੍ਰਾਪਤ ਕਰਕੇ ਮੈਂ ਸਭ ਕੁਝ ਸੱਚੋ ਸੱਚ ਦੱਸ ਵੀ ਦਿੱਤਾ ਫਿਰ ਬਾਦਸ਼ਾਹ ਨੂੰ ਕਿ ਘੋੜਾ ਕਿਵੇਂ ਚੋਰੀ ਹੋਇਆ, ਉਹ ਸੱਚੋ ਸੱਚ ਮੈਂ ਬਾਦਸ਼ਾਹ ਨੂੰ ਦੱਸ ਦਿੱਤਾ।
ਸਕਲ ਜਤਾਰਥ ਕਹਿ ਸਮਝਾਇਓ,
ਸਾਰੀ ਗੱਲ ਕਹਿ ਕੇ ਉਹਨੂੰ ਸਮਝਾ ਦਿੱਤੀ।
ਕਹੋ ਗਹੋ ਸੁਨ ਸ਼ਾਹ ਅਲਾਇਓ,
ਜਦੋਂ ਮੈਂ ਬਾਦਸ਼ਾਹ ਨੂੰ ਦੱਸ ਦਿੱਤਾ ਨਾ ਆਪਣੇ ਬਾਰੇ ਤੁਹਾਡੇ ਬਾਰੇ, ਤੇ ਬਾਦਸ਼ਾਹ ਉੱਚੀ ਉੱਚੀ ਆਵਾਜ਼ ਚ ਬੋਲਿਆ ਕਹਿੰਦਾ ਫੜ ਲੋ ਇਹਨੂੰ ਅੱਗੇ ਹੋ ਕੇ, ਕਹਿੰਦੇ ਏਦਾਂ ਬਾਦਸ਼ਾਹ ਬੋਲਦਾ ਹੀ ਰਹਿ ਗਿਆ।
ਹਿਆ ਪਲਟੇ ਹਿਆ ਸ਼੍ਰੀ ਗੁਰ ਲੀਨਾ,
ਤੇ ਮੈਂ ਅੱਗੋਂ ਜਵਾਬ ਦਿੱਤਾ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਘੋੜਾ ਤੂੰ ਖੋਇਆ ਸੀ ਨਾ, ਉਹਦੇ ਬਦਲੇ ਮੈਂ ਇਹ ਘੋੜੇ ਲੈ ਕੇ ਚੱਲਿਆ।
ਮੋਹੇ ਨਾਮ ਕੈ ਵਿਧੀਆ ਛੀਨਾ,
ਮੈਨੂੰ ਵਿਧੀ ਚੰਦ ਛੀਨਾ ਕਹਿੰਦੇ ਹਨ।
ਆਦਿ ਚਾਕਰੀ ਧਨ ਪਾ ਮੇਰੋ,
ਮੇਰੇ ਕੋਲ ਮੈਂ ਤੇਰੇ ਕੋਲ ਪਹਿਲਾਂ ਨੌਕਰੀ ਕੀਤੀ ਸੀ ਕਸੇਰੇ ਦਾ, ਕਸਿਆਰੇ ਦਾ ਰੂਪ ਧਾਰ ਕੇ, ਉਹ ਪੈਸੇ ਤੇਰੇ ਵੱਲ ਮੇਰੇ ਰਹਿੰਦੇ ਨੇ।
ਲਿਓ ਮੋਲ ਸਮਿਆ ਛੇ ਹੇਰੋ,
ਮੈਂ ਇਹ ਘੋੜੇ ਸਮਝ ਲਿਆ ਵੀ ਤੇਰੇ ਕੋਲ ਮੁੱਲ ਹੀ ਲੈ ਕੇ ਚੱਲਿਆ। ਤੂੰ ਦੱਸਣ ਵਾਲੇ ਨੂੰ 4 ਲੱਖ ਰੁਪਇਆ ਦੇਣਾ ਸੀ, 1.25 ਲੱਖ ਤੂੰ ਹੋਰ ਕਿਹਾ ਸੀ, ਉਹ ਮੈਂ ਘੋੜਿਆਂ ਦਾ ਮੁੱਲ ਹੀ ਤਾਰ ਕੇ ਲੈ ਕੇ ਚੱਲਿਆ।
ਸ਼ਾਹ ਕੋਪ ਕਿਉ ਬਾਦ ਕਰਨ,
ਬਾਦਸ਼ਾਹ ਤੂੰ ਕਿਉਂ ਗੁੱਸਾ ਕਰਦਾ, ਮੈਂ ਇਹ ਜਵਾਬ ਦਿੱਤਾ ਬਾਦਸ਼ਾਹ ਨੂੰ ਵੀ ਤੂੰ ਕਿਉਂ ਗੁੱਸਾ ਕਰਦਾ।
ਜੇ ਅਬ ਮੋਕੋ ਗਇਓ ਚਾਹੰਤਾ,
ਜੇ ਹੁਣ ਤੂੰ ਮੈਨੂੰ ਪਕੜਨਾ ਚਾਹੁੰਦਾ ਹੈ,
ਸਭ ਤਾਰੀ ਮੈਂ ਪ੍ਰਥਮ ਮੰਗਾਈ,
ਜਿਹੜੇ ਤਾਲਿਆਂ ਦੀਆਂ ਚਾਬੀਆਂ ਨੇ ਉਹ ਮੈਂ ਪਹਿਲਾਂ ਆਪਣੇ ਕੋਲ ਮੰਗਾ ਲਈਆਂ ਨੇ।
ਪਰ ਮੈਂ ਧਰ ਕਰ ਸ਼ਾਹ ਦਿਖਾਈ,
ਉਹ ਮੈਂ ਬਾਦਸ਼ਾਹ ਨੂੰ ਵਿਖਾ ਦਿੱਤੀਆਂ ਵੀ ਆਹ ਵੇਖ ਚਾਬੀਆਂ ਤੁਹਾਡੇ ਜਿਹੜੇ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੀਆਂ ਚਾਬੀਆਂ ਨੇ।
ਇਹ ਸਭ ਪਰੀ ਨਿਕਾਸਨ ਕੀ ਜੈ,
ਮਹਾਰਾਜ ਮੈਂ ਚੁੱਕ ਕੇ ਦਰਿਆ ਚ ਸੁੱਟ ਦਿੱਤੀਆਂ ਚਾਬੀਆਂ ਤੇ ਆਖਿਆ ਕੱਢ ਲੋ ਪਹਿਲਾਂ, ਜੇ ਮੈਨੂੰ ਫੜਨਾ ਚਾਹੁੰਦੇ ਹੋ ਨਾ ਪਹਿਲਾਂ ਦਰਿਆ ਚੋਂ ਚਾਬੀਆਂ ਕੱਢੋ ਫਿਰ ਤਾਲੇ ਖੋਲੋ।
ਖੋਲ ਕੁਲਫ ਮੋਕੋ ਗੈਲੀ ਜੈ,
ਫਿਰ ਤਾਲੇ ਖੋਲ ਕੇ ਆ ਕੇ ਮੈਨੂੰ ਪਕੜ ਲੋ ਜੇ ਫੜ ਸਕਦੇ ਹੋ।
ਇਮਕੈ ਘੋੜਾ ਤੇਜ ਕੁਦਾਇਓ,
ਮਹਾਰਾਜ ਏਦਾਂ ਕਹਿ ਕੇ ਮੈਂ ਘੋੜਾ ਕੁਦਾਇਆ।
ਉਲੰਘ ਦੀਵਾਰ ਬਾਰ ਮੈਂ ਆਇਓ,
ਮਹਾਰਾਜ ਲੰਘ ਕੇ ਦੀਵਾਰ ਨੂੰ ਕੁਦਾ ਕੇ ਘੋੜਾ ਮੈਂ ਪਾਰ ਆ ਗਿਆ।
ਪਿੱਛੇ ਹਾਏ ਹਾਏ ਪੱਡ ਰੋਰਾ,
ਪਿੱਛੇ ਰੌਲਾ ਪੈ ਗਿਆ, ਹਾਏ ਹਾਏ ਕਰਦੇ ਸੀ ਸਿਪਾਹੀ ਪਰ ਉਹਨਾਂ ਦਾ ਕੋਈ ਜ਼ੋਰ ਨਹੀਂ ਸੀ ਚੱਲਦਾ।
ਬਸ ਨਾ ਬਸਾਏ ਪਿਰੇ ਸਭ ਪੋਰਾ,
ਕਿਉਂਕਿ ਕਿਲੇ ਦੇ ਦਰਵਾਜੇ ਬੰਦ, ਸ਼ਹਿਰ ਦੇ ਦਰਵਾਜੇ ਬੰਦ, ਤਾਲੇ ਉਹਨਾਂ ਨੂੰ ਲੱਗੇ ਹੋਏ, ਮਹਾਰਾਜ ਕਿਸੇ ਸਿਪਾਹੀ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ।
ਸਤਗੁਰ ਸ਼ਬਦ ਪ੍ਰੇਮ ਉਮਗਾਇਓ,
ਤੇ ਮਹਾਰਾਜ ਤੁਹਾਡੇ ਸ਼ਬਦ ਪ੍ਰੇਮ ਨਾਲ ਪੜਦਾ ਪੜਦਾ
ਮਗ ਸੁਖੇਨ ਗਾਵਤ ਚੱਲ ਆਇਓ,
ਸ਼ਬਦ ਗਾਉਂਦਾ ਗਾਉਂਦਾ ਮੈਂ ਆ ਗਿਆ ਤੁਹਾਡੇ ਕੋਲ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਇਹ ਪੜਦਾ ਪੜਦਾ ਮਹਾਰਾਜ ਮੈਂ ਆ ਗਿਆ।
ਹੇ ਪ੍ਰਭੂ ਅਸ ਦੁਸ਼ਕਰ ਜੇ ਕਾਰਾ,
ਮਹਾਰਾਜ ਇਹ ਜਿਹੜਾ ਬੜਾ ਦੁਸ਼ਕਰ ਤੇ ਔਖਾ ਕੰਮ ਸੀ,
ਤੁਮ ਬਿਨ ਕੋ ਕਰ ਸਕੇ ਵਿਚਾਰਾ,
ਤੁਹਾਡੇ ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਔਖਾ ਤੇ ਦੁਸ਼ਕਰ ਕੰਮ ਕੌਣ ਕਰ ਸਕਦਾ ਹੈ।
ਸਰਬ ਸ਼ਕਤ ਧਰ ਮਾਨੁਖ ਲੀਲਾ,
ਸਾਰੀ ਸ਼ਕਤੀ ਧਾਰਨ ਕਰਕੇ ਵੀ ਤੁਸੀਂ ਮਾਨਵੀ ਲੀਲਾ ਕਰ ਰਹੇ ਹੋ।
ਤ੍ਰੈ ਲੋਕਨ ਪਤ ਕਰੋ ਸੁਸ਼ੀਲਾ,
ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਭਏ ਸਹਾਇਕ ਜੈ ਕੈ ਜਾਈ।
महाराज तुसी मेरे सहाई होए हो ता मैं ये काम कर सकया हां।
पंचामृत मान्यो समुदायो सोचिए गो अब करवायो।
महाराज जदो मैं घोड़ा लेके चलन लगा सी ना उदो मैं कड़ा प्रसाद दी देग दी सुखना सुखी सी ते महाराज हुण कृपा करो मैं हुण देग कराना चाहुंना कि देग तैयार होवे ते मेरी सुखना उतरे क्योंकि महाराज जेड़ी सुखना सुखी सी वो पूरी हो गई है। एदा सतगुरु गरीब नवाज पातशाह भाई बिधी चंद ते बड़ी कृपा की जिवें तीसरे जंग दियां तैयारियां हो गई ने माहौल बन चुका है हुण जंग दा। वो जंग युद्ध की कथा आप अगलिया प्रसंगा च सरवण करोगे।